ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241।
ਦਸ ਕੁ ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ। ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਹੋਣੀਆਂ। ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨਹੀਂ।
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ। ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵਸ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ। ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵਸ।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੈਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੈਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ। ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020। 905-456-2020. Amandeep Kapila.
Roadmaster Truck Driving School. जी हाँ, तुसी ठीक सुनिया। Roadmaster Truck Driving School ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लैक्सीबल टाइमिंग, वेरी इजी फाइनेंसिंग अते उच्च दर्जे दे ट्रक अते ट्रेन रा नाल लैस स्कूल तो ट्रक सिखलाई लैण लई हुणे ही Roadmaster Truck Driving School नाल 6475505913 ते संपर्क करो। एक बार फिर 6475505913। Roadmaster Truck Driving School.
लाइफ विजिटर डिसेबिलिटी मॉर्गेज इंश्योरेंस लैण लई राजपाल ब्राड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड़। RRSP या RESP करवानी है, इनकम टैक्स प्लानिंग लई भी राजपाल ब्राड़ तुहाडी मदद कर सकदे हन।
हैलो, दिस इज राजपाल ब्राड़, चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਤੇ ਲੱਗਦਾ ਸਾਰੇ ਠੀਕ ਠਾਕ ਹੈ ਜੀ। ਅੱਜ ਮੈਂ ਤੁਹਾਨੂੰ ਖੁਸ਼ੀ ਦੀ ਖਬਰ ਦੱਸਣ ਲੱਗਿਆ ਜਿਹੜੀ ਮੇਰਾ ਖਿਆਲ ਤੁਸੀਂ ਪੜ੍ਹੀ ਨਹੀਂ ਹੋਣੀ, ਮਿਸ ਕਰ ਗਏ ਹੋਵੋਗੇ, ਕਿਉਂਕਿ ਆਮ ਲੋਕਾਂ ਦਾ ਜਿਹੜਾ ਧਿਆਨ ਆ ਉਹ ਹੁੰਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧਿਆਨ ਹੁੰਦਾ ਵੀ ਰੌਲਾ ਰੱਪਾ ਕਿੱਥੇ ਪਿਆ, ਤੇ ਕੋਈ ਕੁੱਟਿਆ ਕੱਟਿਆ ਕਿਸੇ ਨੇ, ਕੋਈ ਮਾਰ ਮਰਾਈਆ ਹੋਇਆ ਕਿ ਨਹੀਂ। ਹਿਊਮਨ ਨੇਚਰ ਆ, ਜਿਹੇ ਜਿਹੀਆਂ ਅਸੀਂ ਗੱਲਾਂ ਸੁਣਦੇ ਹਾਂ। ਫਿਰ ਉਹਨਾਂ ਦਾ ਧਿਆਨ ਹੁੰਦਾ ਬਈ ਕਿਸੇ ਪੋਲੀਟੀਕਲ ਲੀਡਰ ਨੇ, ਕਿਸੇ ਸਿਟੀ ਦੇ ਮੇਅਰ ਨੇ, ਕਿਸੇ ਪ੍ਰੋਵਿੰਸ਼ੀਅਲ ਲੀਡਰ ਨੇ ਕੋਈ ਪੁੱਠਾ ਸਿੱਧਾ ਬਿਆਨ ਦਿੱਤਾ ਕਿ ਨਹੀਂ ਦਿੱਤਾ। ਅੱਛਾ, ਫਿਰ ਉਹਨਾਂ ਦਾ ਧਿਆਨ ਹੁੰਦਾ ਵੀ ਕਿਸੇ ਵੱਡਾ ਐਕਸੀਡੈਂਟ ਨਾ ਹੋਇਆ ਹੋਵੇ। ਫਿਰ ਉਹਨਾਂ ਦਾ ਧਿਆਨ ਹੁੰਦਾ ਵੀ ਕੋਈ ਪੁੱਠੀ ਸਿੱਧੀ ਗੱਲ, ਬਹੁਤੀ ਵੱਡੀ ਪੁੱਠੀ ਸਿੱਧੀ, ਤੇ ਜਾਂ ਫਿਰ ਜੇ ਹੋਰ ਕਿਸੇ ਪਾਸੇ ਨਾ ਹੋਏ ਤਾਂ ਅਸੀਂ ਇਮੀਗ੍ਰੈਂਟ ਲੋਕ ਆਏ ਹੋਏ ਹਾਂ ਜਿਹੜੇ, ਅਸੀਂ ਕਹਿੰਦੇ ਫਿਰ ਉਹ ਭਗਵੰਤ ਮਾਨ ਜੀ ਦਾ ਕੀ ਹਾਲ ਆ, ਸ਼ਰਾਬ ਕਿੰਨੀ ਕੁ ਪੀਤੀ ਹੋਊ ਹਸਪਤਾਲ 'ਚ ਕਿੰਨੀ ਦੇਰ, ਤੇ ਉੱਧਰ ਸੁਖਬੀਰ ਬਾਦਲ ਦਾ ਕੀ ਹਾਲ ਆ, ਚੋਣਾਂ ਕਿਵੇਂ ਚੱਲ ਰਹੀਆਂ, ਕਾਂਗਰਸ ਜਿੱਤ ਰਹੀ ਹੈ ਕਿ BJP, ਮੋਦੀ ਸਾਹਿਬ ਕੀ ਕਹਿੰਦੇ ਨੇ, ਤੇ ਮੰਦਰਾਂ ਗੁਰਦੁਆਰਿਆਂ ਦਾ ਕੀ ਹਾਲ ਆ, ਹੈ ਨਾ, ਇਹ ਜਿਹੀਆਂ ਖਬਰਾਂ ਨੇ ਧਿਆਨ ਰਹਿੰਦਾ ਆਮ ਕਰਕੇ ਲੋਕਾਂ ਦਾ। ਅੱਛਾ, ਇਹ ਜਿਹੜੀ ਖਬਰ ਆ ਨਾ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ, ਇਹ ਖਬਰ ਹੈਗੀ ਆ ਬਈ ਆਪਣਾ ਇੱਕ ਇੱਥੇ ਟੋਰਾਂਟੋ ਦਾ ਸਾਇੰਟਿਸਟ ਯੂਨੀਵਰਸਿਟੀ 'ਚ ਪੜ੍ਹਾਉਣ ਵਾਲਾ ਜੈਫਰੀ ਹਿੰਟਨ, ਤੇ ਵੈਸੇ ਤਾਂ ਇਹਦਾ ਜਨਮ ਤਾਂ ਬ੍ਰਿਟੇਨ ਦੇ ਵਿੱਚ ਹੋਇਆ ਸੀ, ਪਰ ਇਹ ਇੱਥੇ ਇਹਨਾਂ ਨੇ ਫਿਜ਼ਿਕਸ ਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਜੀ 2024 ਦਾ, ਤੇ ਇੱਥੇ ਟੋਰਾਂਟੋ ਯੂਨੀਵਰਸਿਟੀ ਦੇ ਵਿੱਚ ਇਹ ਪੜ੍ਹਾਉਂਦੇ ਰਹੇ ਆ। ਹੈ ਕਿ ਨਹੀਂ ਖੁਸ਼ੀ ਦੀ ਗੱਲ ਦੋਸਤੋ? ਸਾਡੇ ਸ਼ਹਿਰ ਦਾ ਸਾਇੰਟਿਸਟ ਹੋਵੇ, ਦੁਨੀਆਂ ਦਾ ਸਭ ਤੋਂ ਵੱਡਾ ਉਹਨੂੰ ਪ੍ਰਾਈਜ਼ ਮਿਲਿਆ ਹੋਵੇ, ਤੇ ਉਹ ਵੀ ਵਿਗਿਆਨ ਦੇ ਵਿੱਚ, ਫਿਜ਼ਿਕਸ ਦੇ ਵਿੱਚ। ਤੁਸੀਂ ਕਹੋਗੇ ਆਪਾਂ ਸਾਇੰਸ ਤੋਂ ਕੀ ਲੈਣਾ, ਛੱਡੋ ਪਰੇ ਬੋਰਿੰਗ ਹੋ। ਬੋਰਿੰਗ ਨੀ ਜੀ, ਆ ਜਿਹੜਾ ਫੋਨ ਤੁਹਾਡੇ ਹੱਥ 'ਚ ਫੜਿਆ, ਜਿਹੜੀ ਫੇਸਬੁੱਕ ਦੇਖਦੇ ਹੋ, ਜਿਹੜੀਆਂ ਚੀਜ਼ਾਂ ਤੁਸੀਂ ਚਲਾਉਂਦੇ ਹੋ, ਖਾਸ ਕਰਕੇ ਜਿਹੜੀਆਂ ਅੱਜ ਕੱਲ ਜਿਹੜੀਆਂ ਚੱਲ ਰਹੀਆਂ ਜਿਹਦੇ ਤੋਂ ਦੁਨੀਆਂ ਡਰੀ ਪਈ ਹੈ, ਆਰਟੀਫਿਸ਼ਲ ਇੰਟੈਲੀਜੈਂਸ, ਉਹ ਇਧਰਲੇ ਪਾਸੇ ਹੀ ਕੰਮ ਕਰਦੇ ਰਹੇ ਆ। ਮਤਲਬ ਤੁਸੀਂ ਹੈਰਾਨ ਹੋਵੋਗੇ, ਕੋਈ ਬੰਦਾ ਕੰਮ ਕਰਦਾ ਵੀ ਬੰਦਾ ਸਿੱਖੇ, ਇਹ ਜਿਹੜੇ ਸਾਇੰਟਿਸਟ ਸੀ ਇਹ ਕੰਮ ਕਰ ਰਹੇ ਨੇ ਵੀ ਮਸ਼ੀਨਾਂ ਕਿਵੇਂ ਸਿੱਖਦੀਆਂ ਨੇ, ਆਰਟੀਫਿਸ਼ਲ ਇੰਟੈਲੀਜੈਂਸ ਹੈ ਕਿ ਨਹੀਂ ਕਮਾਲ ਦੀ ਗੱਲ, ਮਤਲਬ ਮਸ਼ੀਨ ਆਪਣੇ ਆਪ ਕਿਵੇਂ ਸਿੱਖਦੀ ਆ, ਇਹਦੇ ਤੇ ਕੰਮ ਕਰਦੇ ਰਹੇ ਆ। ਅੱਜ ਕੱਲ ਤਾਂ ਇੰਨੀ ਐਡਵਾਂਸਮੈਂਟ ਹੋ ਗਈ ਦੋਸਤੋ, ਤੁਸੀਂ ਆਹ ਆਲੇ ਦੁਆਲੇ ਦੇਖਦੇ ਹੋਵੋਗੇ ਵੀ ਰੈਸਟੋਰੈਂਟ 'ਚ ਤੜਕਾ ਲਾਉਣ ਲਈ ਉਹਨਾਂ ਨੇ ਰੋਬੋਟਸ ਬਣਾਤੇ ਆ, ਅਸੈਂਬਲੀ ਲਾਈਨ 'ਚ ਕੰਮ ਕਰਨ ਲਈ ਰੋਬੋਟਸ ਬਣਾਤੇ ਆ, ਮਤਲਬ ਮਸ਼ੀਨਾਂ ਇਹੋ ਜਿਹੀਆਂ ਬਣ ਗਈਆਂ ਨੇ, ਇਕੱਲੀਆਂ ਮਸ਼ੀਨਾਂ ਨਹੀਂ ਮਨੁੱਖੀ ਦਿਮਾਗ ਵਰਗੀਆਂ, ਜਿੱਥੇ ਚਲੋ ਮਨੁੱਖੀ ਦਿਮਾਗ ਤਾਂ ਨਹੀਂ ਬਣ ਸਕਦਾ ਗਾ, ਉਸ ਸਰਤਾਜ ਦਾ ਗੀਤ ਆ ਨਾ ਵੀ ਕੁਦਰਤ ਤੋਂ ਪਾਰ ਨਹੀਂ ਬਣਿਆ, ਪਰ ਬੰਦੇ ਨੇ ਬਣਾ ਬਹੁਤ ਕੁਛ ਦਿੱਤਾ ਭਾਵੇਂ ਕੁਦਰਤ ਤੋਂ ਪਾਰ ਨਹੀਂ ਬਣਿਆ। ਜਿਵੇਂ ਬੰਦੇ ਦਾ ਦਿਮਾਗ ਸੋਚਦਾ ਵੀ ਡਾਟਾ ਆਲੇ ਦੁਆਲੇ ਸੋਚਦਾ ਵੀ ਹੈ ਤੇ ਸਿੱਖਦਾ ਵੀ ਹੈ, ਬਿਲਕੁਲ ਇਹ ਇਹੋ ਜਿਹਾ ਕੰਮ ਕਰਦੇ ਨੇ ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਨਿਊਰੋਲ ਨੈਟਵਰਕਸ ਕੀ ਹੁੰਦੇ ਨੇ, ਮਤਲਬ ਮਨੁੱਖੀ ਦਿਮਾਗ ਵਾਂਗੂ ਜਿਹੜੇ ਕਨੈਕਸ਼ਨਸ ਨੇ ਮਸ਼ੀਨਾਂ, ਜਾਣੀ ਮਸ਼ੀਨਾਂ ਨੂੰ ਵੀ ਇਹ ਕਹਿੰਦੇ ਸਿਖਾਉਣ ਲਈ ਕੋਈ ਬਾਹਰੋਂ ਸਪੋਰਟ ਜੇ ਨਾ ਵੀ ਮਿਲੇ ਤੇ ਮਸ਼ੀਨਾਂ ਵੀ ਆਪਣੀ ਗਲਤੀ ਤੋਂ ਸਿੱਖਣ ਲੱਗ ਜਾਣ, ਡਾਟੇ ਦਾ ਐਨਾਲਿਸਿਸ ਕਰਕੇ ਮਸ਼ੀਨ ਜਿਹੜੀ ਅਗਲੀ ਕਾਰਵਾਈ ਕਰੇ ਨਾ ਤੇ ਉਹ ਉਹਦੇ ਚ ਕੋਈ ਗਲਤੀ ਨਾ ਹੋਵੇ। ਮਸ਼ੀਨ ਲਰਨਿੰਗ ਦੇ ਖੇਤਰ ਦੇ ਵਿੱਚ ਇਹਨਾਂ ਨੂੰ ਫਿਜ਼ਿਕਸ ਕਹਿ ਲਓ, ਚਲੋ ਫਿਜ਼ਿਕਸ ਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਆ ਜਿਹੜਾ ਜੀ ਉਹ ਮਿਲਿਆ, ਤੇ ਇੱਕ ਇਹ ਨੇ, ਇੱਕ ਇਹਨਾਂ ਦੇ ਨਾਲ ਅਮੈਰੀਕਨ ਸਾਇੰਟਿਸਟ ਵੀ ਸੀ, ਜੌਹਨ ਹੋਪ ਫੀਲਡ, ਇਹ ਪ੍ਰਿੰਸਟਨ ਯੂਨੀਵਰਸਿਟੀ ਤੋਂ ਸੀਗੇ ਜੀ। ਇਹਨਾਂ ਦੋਨਾਂ ਨੂੰ ਮਸ਼ੀਨ ਲਰਨਿੰਗ, ਆਰਟੀਫਿਸ਼ਲ ਇੰਟੈਲੀਜੈਂਸ, ਆਰਟੀਫਿਸ਼ਲ ਨਿਊਰੋਲ ਨੈਟਵਰਕਸ ਤੇ ਇਹਦੇ ਲਈ ਨੋਬਲ ਪ੍ਰਾਈਜ਼ ਆ ਜਿਹੜਾ ਉਹ ਮਿਲਿਆ ਹੈ, ਇਸ ਕਰਕੇ ਖੁਸ਼ੀ ਦੀ ਗੱਲ ਆ। ਕਾਫੀ ਵੱਡੀ ਖਬਰ ਆ ਇਹ ਦੋਸਤੋ, ਛੋਟੀ ਖਬਰ ਨਹੀਂ ਹੈ। ਨੋਬਲ ਪ੍ਰਾਈਜ਼ ਆ ਜਿਹੜਾ ਨਾ ਮੈਂ ਨਾ ਰੱਖਦਾ, ਕੋਈ ਤੇਜ਼ ਤਰਾਰ ਤੇਜ਼ ਦਿਮਾਗ ਵਾਲਾ ਵਿਅਕਤੀ ਜਿਹਨੇ ਸਾਰੀ ਜ਼ਿੰਦਗੀ ਇੱਕ ਖਾਸ ਖੇਤਰ ਦੇ ਵਿੱਚ ਕਮਿਟਿਡ, ਪੂਰਾ ਆਪਣੇ ਆਪ ਨੂੰ ਉਸ ਖੇਤਰ ਦੇ ਵਿੱਚ ਕਰਕੇ ਤੇ ਲਾਈ ਆ, ਜਿਹਨੇ ਆਪਣਾ ਅਮਨ ਚੈਨ ਨੀਂਦ ਗੁਆਈ ਆ, ਹੈ ਨਾ, ਜਿਹਦਾ ਦਿਮਾਗ ਬਹੁਤ ਤੇਜ਼ ਚੱਲਦਾ, ਦਿਮਾਗ ਆਪੇ ਹੀ ਨਹੀਂ ਤੇਜ਼ ਚੱਲਣ ਲੱਗ ਜਾਂਦਾ। ਹੁਣ ਜੇ ਅਸੀਂ ਸਵੇਰੇ ਪਰੌਂਠੇ ਖਾ ਕੇ ਸੌਂ ਜਾਈਏ ਤੇ ਰਾਤ ਨੂੰ ਫੇਰ ਅਸੀਂ ਪੈਗ ਸ਼ਗ ਲਾ ਕੇ ਸੌਂ ਜਾਈਏ, ਫੇਰ ਅਸੀਂ ਦਿਮਾਗ ਨੂੰ ਕਹੀਏ ਸਾਡਾ ਦਿਮਾਗ ਚੱਲਦਾ ਨਹੀਂ, ਹੈ ਨਾ, ਕਹੇ ਨਹੀਂ ਹੁੰਦਾ। ਦਿਮਾਗ ਨੂੰ ਚੱਲਦਾ ਰੱਖਣ ਦੇ ਲਈ ਨਾ ਫਿਰ ਦੇਖੋ ਸਰੀਰ ਵੀ ਚੱਲਦਾ ਰਹਿਣਾ ਚਾਹੀਦਾ। ਹੁਣ ਜੇ ਆਪਾਂ ਕਹੀਏ ਆਪਾਂ ਸਾਰਾ ਦਿਨ ਸੋਫੇ ਤੇ ਬੈਠੇ ਰਹੀਏ ਤੇ ਕਹਿ ਦਈਏ ਜੀ ਸਾਡੇ ਗਿੱਟੇ ਗੋਡੇ ਦੁਖਦੇ ਆ ਜੀ, ਸਾਡਾ ਤਾਂ ਸਰੀਰ ਬੋਝਲ ਹੋ ਗਿਆ, ਕਦੇ ਐਥਲੀਟਸ ਨੂੰ ਪੁੱਛੋ ਵੀ ਕਿਵੇਂ ਟਾਰਗੇਟ ਕਿਵੇਂ ਹੁੰਦਾ, ਵੀ ਕਿਵੇਂ ਕਈ ਵਾਰੀ ਸੈਕਿੰਡ ਦਾ ਫਰਕ, ਸੈਕਿੰਡ ਤਾਂ ਬਹੁਤ ਵੱਡੀ ਗੱਲ ਆ, ਫਰੈਕਸ਼ਨ ਆਫ ਸੈਕਿੰਡ ਦਾ ਜਦੋਂ ਭੱਜਦੇ ਨੇ, ਇਵੇਂ ਪਹਿਲਵਾਨ ਜਦੋਂ ਘੁਲਦੇ ਨੇ, ਉਹ ਸਰੀਰਕ ਡਿਵੈਲਪਮੈਂਟ ਆ, ਫਿਜ਼ੀਕਲ ਡਿਵੈਲਪਮੈਂਟ ਆ, ਇਵੇਂ ਦਿਮਾਗ ਦੀ ਡਿਵੈਲਪਮੈਂਟ ਵੀ ਆ, ਉਵੇਂ ਹੀ ਕੰਮ ਕਰਨਾ ਪੈਂਦਾ। ਦਿਮਾਗੀ ਕੰਮ ਕਰਨ ਵਾਲਾ ਬੰਦਾ ਭਾਵੇਂ ਕੰਪਿਊਟਰ ਤੇ ਬੈਠਾ ਹੋ, ਬਾਹਰ ਵਾਲਾ ਗੱਲ ਆ, ਸਾਰਾ ਦਿਨ ਠੁੰਗਾ ਜਿਹਾ ਮਾਰੀ ਜਾਂਦਾ ਕੰਪਿਊਟਰ ਤੇ। ਸਰੀਰਕ ਕੰਮ ਕਰਨ ਵਾਲਾ ਦਿਸਦਾ ਬੰਦਾ ਵੀ ਪਹਿਲਵਾਨੀ ਕਰ ਰਿਹਾ ਜੀ, ਭੱਜ ਦੌੜ ਰਿਹਾ, ਇੰਨੀ ਮਿਹਨਤ ਕਰ ਰਿਹਾ। ਜਿਹੜਾ ਬੰਦਾ ਦਿਮਾਗੀ ਕੰਮ ਕਰਦਾ ਉਹ ਜਿੱਥੇ ਮਰਜ਼ੀ ਬੈਠਾ ਉਹਨੇ ਉਹਨੂੰ ਜਾਣੀ ਜਿਵੇਂ ਕਹਿੰਦੇ ਨਾ ਲਿਵ ਲੱਗੀ ਹੋਈ ਆ, ਲਗਨ ਲੱਗੀ ਹੋਈ ਆ, ਜਿਹੜਾ ਕੁਛ ਉਹਦੇ ਦਿਮਾਗ ਦੇ ਵਿੱਚ ਆ ਉਹਨੇ ਉੱਧਰ ਨੂੰ ਸੋਚੀ ਜਾਣਾ, ਖਾਸ ਕਰਕੇ ਜਿਹੜੇ ਸਾਇੰਟਿਸਟ ਆ। ਵੈਸੇ ਜਦੋਂ ਤੁਸੀਂ ਬਹੁਤੇ ਸਾਇੰਟਿਸਟ ਦੀ ਨਿੱਜੀ ਜ਼ਿੰਦਗੀ ਦੇਖੋਗੇ ਤਾਂ ਉਹਨਾਂ ਨੂੰ ਲੋਕ ਕਹਿਣਗੇ ਇਹ ਗੁਆਚੇ ਜੇ ਰਹਿੰਦੇ, ਜਿਨ੍ਹਾਂ ਨੇ ਜਿੰਨੀਆਂ ਵੀ ਲੋਕਾਂ ਨੇ ਖੋਜਾਂ ਕੀਤੀਆਂ ਨੇ ਨਾ, ਮਹਾਨ ਵੱਡੀਆਂ ਖੋਜਾਂ ਕੀਤੀਆਂ ਜਿਨ੍ਹਾਂ ਕਰਕੇ ਸਾਡੀ ਜ਼ਿੰਦਗੀ ਬਦਲੀ ਹੋਈ ਆ, ਉਹ ਆਮ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਟੀਚਰ ਕੀ, ਉਹਨਾਂ ਦੇ ਮਾਂ ਪਿਓ ਕੀ, ਉਹਨਾਂ ਦੇ ਪਰਿਵਾਰ ਵਾਲੇ ਉਹਨੂੰ ਬੋਰਿੰਗ ਜੇ ਸਮਝਦੇ ਸੀ, ਉਹਨਾਂ ਨੂੰ ਨਲਾਇਕ ਤੇ ਨਿਕੰਮੇ ਵੀ ਸਮਝਿਆ ਗਿਆ, ਉਹਨਾਂ ਦੀ ਗੱਲ ਹੀ ਨਹੀਂ ਬੁੱਝੀ ਕਿਸੇ ਨੇ ਜਦੋਂ ਤੋਂ ਛੋਟੇ ਹੁੰਦੇ ਸੀ। ਖੈਰ ਕਈਆਂ ਨੂੰ ਵਧੀਆ ਮਾਹੌਲ ਮਿਲਿਆ ਨੋ ਡਾਊਟ, ਪਰ ਕਈਆਂ ਨੂੰ ਤਾਂ ਬਹੁਤਿਆਂ ਨੂੰ ਤਾਂ ਸਮਾਜ ਨੇ ਮਜ਼ਾਕ ਹੀ ਕੀਤੇ ਆ, ਤੇ ਜੇ ਸੋਸਾਇਟੀ ਪਛੜੀ ਹੋਵੇ ਨਾ ਫਿਰ ਤਾਂ ਬਹੁਤਾ ਬੁਰਾ ਹਾਲ ਹੁੰਦਾ, ਫਿਰ ਤਾਂ ਇੰਨਾ ਕੁ। ਮੈਂ ਨਾ ਤੁਹਾਨੂੰ ਡਾਕਟਰ ਹਰਗੋਬਿੰਦ ਖੁਰਾਣਾ ਦੀਆਂ ਕਈ ਵਾਰੀ ਐਗਜ਼ਾਮਪਲਾਂ ਦਿੱਤੀਆਂ, ਬਈ ਜਿੰਨੀ ਦੇਰ ਉਹ ਇੰਡੀਆ ਰਹੇ ਨਾ ਉਹਨਾਂ ਨੂੰ ਬੇਰਾਂ ਵੱਟੇ ਨਹੀਂ ਕਿਸੇ ਨੇ ਪੁੱਛਿਆ, ਤੇ ਜਦੋਂ ਉਹ ਖੋਜ ਕਰਕੇ ਇਨਾਮ ਨੂੰ ਲਏ ਤੇ ਫਿਰ ਸਾਰੇ ਅੱਗੇ ਪਿੱਛੇ ਫਿਰਦੇ ਸੀ। ਇਸੇ ਕਰਕੇ ਸਾਡੇ ਮਾਹੌਲ ਨਹੀਂ ਨਾ ਉੱਥੇ ਵਧੀਆ, ਸਾਡੇ ਕਲਚਰਲ ਪ੍ਰੋਬਲਮਸ ਵੀ ਆ, ਦੇਸ਼ ਦੇ ਵਿੱਚ ਵੀ ਪ੍ਰੋਬਲਮ ਦਾ, ਪਰ ਬਾਹਰਲੇ ਦੇਸ਼ਾਂ 'ਚ ਆ ਕੇ, ਕਿਉਂਕਿ ਇਹ ਦੇਸ਼ ਥੋੜੇ ਜਿਹੇ ਸਾਡੇ ਨਾਲੋਂ ਐਡਵਾਂਸਡ ਨੇ, ਇੱਥੇ ਥੋੜੀ ਜਿਹੀ ਕਦਰ ਆ ਇੰਟਲੈਕਚੁਅਲਿਟੀ ਦੀ, ਚਲੋ ਹੋਰ ਵੀ ਪ੍ਰੋਬਲਮਸ ਹੋ ਸਕਦੀਆਂ, ਪਰ ਮੁਕਾਬਲਤਨ ਇਹ ਖੁੱਲ੍ਹੇ ਡੁੱਲੇ ਦੇਸ਼ ਹੋਣ ਕਰਕੇ ਮਾਹੌਲ ਉਹੋ ਜਿਹਾ ਮਿਲ ਜਾਂਦਾ, ਉਹ ਜੇ ਮਾਹੌਲ ਦੇ ਵਿੱਚ ਬੰਦਾ ਫਿਰ ਇਨਸਾਨ ਜਿਹੜੇ ਪਾਸੇ ਜਾਣਾ ਚਾਹੁੰਦਾ ਹੁੰਦਾ ਨਾ ਉਸ ਪਾਸੇ ਉਹ ਮਤਲਬ ਉਹਦੇ ਅੜਿੱਕੇ ਘੱਟ ਲੱਗਦੇ ਨੇ ਸਾਡੇ ਦੇਸ਼ਾਂ ਦੇ ਵਿੱਚ ਇਹ ਸਾਡੇ ਦੇਸ਼ਾਂ ਦਾ ਟੇਲੈਂਟ ਹੈਗਾ ਜਿਹੜਾ ਉਹ ਗੁਆਚ ਜਾਂਦਾ ਸਾਡੇ ਦੇਸ਼ਾਂ 'ਚ ਤਾਂ ਕਲਾ ਜਿਹੜੀ ਉਹਨੂੰ ਵਧਣ ਫੁੱਲਣ ਦਾ ਮੌਕਾ ਨਹੀਂ ਮਿਲਦਾ ਬਹੁਤ ਲੋਕ ਨੇ ਜਿਹੜੇ ਇੰਟੈਲੀਜੈਂਟ ਨੇ ਟੈਲੈਂਟਡ ਨੇ ਵੱਡੇ ਵੱਡੇ ਉਹਨਾਂ ਕੋਲ ਬਹੁਤ ਸੋਹਣੀ ਕਲਾ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਉੱਭਰਨ ਦਾ ਗਰੀਬੀ ਬਹੁਤ ਕੁਛ ਮਾਰ ਜਾਂਦੀ ਆ ਖਾ ਜਾਂਦੀ ਆ ਕਲਾ ਨੂੰ ਪਹਿਲਾਂ ਢਿੱਡਾ ਜਿਹੜਾ ਉਹ ਮੰਗਦਾ ਹੁੰਦਾ ਇਸ ਕਰਕੇ ਬਹੁਤ ਬੱਚੇ ਸੰਗੀਤ ਦੇ ਵਿੱਚ ਬਹੁਤ ਅੱਗੇ ਹੁੰਦੇ ਨੇ ਪਰ ਕਿਉਂਕਿ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਨਹੀਂ ਮਿਲਦੇ ਉਹਨਾਂ ਦਾ ਸੰਗੀਤ ਆ ਜਿਹੜਾ ਫਿਰ ਰੁਲ ਜਾਂਦਾ ਪੇਂਟਿੰਗ ਦੇ ਵਿੱਚ ਚਿੱਤਰਕਾਰੀ ਕਹਿ ਲਓ ਹੋਰ ਤਾਂ ਅਲੱਗ ਅਲੱਗ ਤਰ੍ਹਾਂ ਦੀਆਂ ਥੀਏਟਰ ਕਹਿ ਲਓ ਥੀਏਟਰ ਦੀ ਆਰਟ ਆ ਜਿਹੜੀ ਮਰ ਰਹੀ ਆ ਲਗਾਤਾਰ ਕਿਉਂਕਿ ਫਿਲਮਾਂ ਜਿਹੜੀਆਂ ਉਹਨਾਂ ਨੇ ਫਿਲਮਾਂ ਮਾਰਕੀਟ ਦੇ ਵਿੱਚ ਜਿਹੜੇ ਫਿਲਮੀ ਕਲਾਕਾਰ ਨੇ ਉਹਨਾਂ ਦਾ ਬੋਲਬਾਲਾ ਹਾਲਾਂਕਿ ਫਿਲਮਾਂ 'ਚ ਜਿਹੜੇ ਬਹੁਤੇ ਲੋਕ ਆਏ ਉਹ ਥੀਏਟਰ ਦੇ ਵਿੱਚੋਂ ਆਏ ਆ ਜਿਹੜੇ ਸਫਲ ਕਲਾਕਾਰ ਨੇ ਮੈਂ ਕਲਾ ਦੀ ਗੱਲ ਕਰਨੀ ਸਾਡੇ ਦੇਸ਼ਾਂ ਦੇ ਵਿੱਚ ਜਿਹੜੀ ਕਲਾ ਇੰਟਲੈਕਚੁਅਲਿਟੀ ਆ ਟੈਲੈਂਟ ਆ ਬੰਦੇ ਦੇ ਦਿਮਾਗ ਦੇ ਵਿੱਚ ਹੀ ਉਹ ਵੜਿਆ ਰਹਿੰਦਾ ਉਹਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਦਾ ਗਾ ਇਹਨਾਂ ਦੇਸ਼ਾਂ ਦੇ ਵਿੱਚ ਇਹ ਹੁੰਦਾ ਕੱਲਾ ਇਹ ਦੇਸ਼ ਨਹੀਂ ਜੀ ਹੋਰ ਵੀ ਬਹੁਤ ਸਾਰੇ ਦੇਸ਼ ਨੇ ਤੁਸੀਂ ਖੇਡਾਂ ਵਾਲੇ ਪਾਸੇ ਲਾ ਲਓ ਸਾਡੇ ਹੁਣ ਦੁਨੀਆਂ 'ਚ ਦੂਜਾ ਸਭ ਤੋਂ ਵੱਡਾ ਸ਼ਾਇਦ ਪਹਿਲਾਂ ਹੀ ਬਣ ਗਿਆ ਹੋਵੇ ਮਤਲਬ ਗਿਣਤੀ ਦੇ ਵਿੱਚ ਤਾਂ ਅਜੇ ਮੈਨੂੰ ਯਾਦ ਨਹੀਂ ਹੈ ਕਿ ਭਾਰਤ ਦਾ ਚੀਨ ਤੋਂ ਮਗਰੋਂ ਨੰਬਰ ਆਉਂਦਾ ਕਿ ਕਿਉਂਕਿ ਸਾਰੀ ਜਿਹੜੀ ਜਨਗਣਨਾ ਦਾ ਪ੍ਰੋਸੈਸ ਆ ਉਹ ਵੀ ਬੜਾ ਹੋਰ ਟਾਈਪ ਦਾ ਕੀ ਪਤਾ ਆਬਾਦੀ ਇਸ ਤੋਂ ਜ਼ਿਆਦਾ ਹੀ ਹੋਵੇ ਇੰਨੀ ਵੱਡੀ ਵਸੋਂ ਹੋਣ ਦੇ ਬਾਵਜੂਦ ਵੀ ਓਲੰਪਿਕ ਗੇਮਾਂ ਦੇ ਵਿੱਚ ਕੋਈ ਇੱਕ ਅੱਧਾ ਹੀ ਪਹੁੰਚਦਾ ਤੇ ਜਿਹੜਾ ਪਹੁੰਚਦਾ ਮਸਾਂ ਹੀ ਕੋਈ ਮੈਡਲ ਵੁੱਡ ਲੈ ਕੇ ਜਾਂਦਾ ਤੇ ਕਈ ਦੇਸ਼ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਪਹਿਲਾਂ ਤੋਂ ਟ੍ਰੇਨਿੰਗ ਦੇਣ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਕਈ ਦੇਸ਼ਾਂ ਦੇ ਵਿੱਚ ਟੀਚਰ ਇਹੋ ਜਿਹੇ ਨੇ ਉਹਨਾਂ ਨੂੰ ਲੱਗਦਾ ਵੀ ਇਹ ਬੱਚਾ ਨਾ ਇੱਧਰ ਬਹੁਤ ਜ਼ਿਆਦਾ ਤਰੱਕੀ ਕਰ ਸਕਦਾ ਖੋਜਾਂ ਕਰ ਸਕਦਾ ਤੇ ਇਹ ਬਹੁਤ ਅੱਗੇ ਵੱਧ ਸਕਦਾ ਫਿਰ ਉਹਨੂੰ ਉਹੋ ਜਿਹਾ ਮਾਹੌਲ ਦਿੱਤਾ ਜਾਂਦਾ ਸਕੂਲਾਂ ਕਾਲਜਿਸ ਦੇ ਵਿੱਚ ਘਰਾਂ ਦੇ ਵਿੱਚ ਸਾਡੇ ਕੋਈ ਵੱਖਰੀ ਗੱਲ ਕਰਦੇ ਕਹਿਣਗੇ ਲੈ ਇਹ ਬਣੂਗਾ ਵੱਡਾ ਸਾਇੰਟਿਸਟ ਹਨਾ ਉਹਦੀ ਜਾਣੀ ਕਹਿਣ ਦਾ ਮਤਲਬ ਉਹਦੀ ਜਿਹੜੀ ਚੇਤਨਤਾ ਤਿੱਖੀ ਹੋ ਰਹੀ ਹੁੰਦੀ ਆ ਉਹਨੂੰ ਪਹਿਲਾਂ ਗੱਲਾਂ ਨਾਲ ਹੀ ਖੁੰਡਾ ਕਰ ਦਿੰਦੇ ਆ ਇਸ ਕਰਕੇ ਮੈਂ ਹਾਲ ਦੀ ਘੜੀ ਕਹਿੰਦਾ ਅੱਜ ਦੀ ਘੜੀ ਸਾਡੇ ਦੇਸ਼ਾਂ ਚੋਂ ਕੋਈ ਵੱਡਾ ਸਾਇੰਟਿਸਟ ਨਹੀਂ ਪੈਦਾ ਹੋ ਰਿਹਾ ਕੋਈ ਵੱਡਾ ਇਹੋ ਜਿਹਾ ਮਤਲਬ ਜਿਹੜਾ ਰੈਵੋਲੂਸ਼ਨਾਈਜ਼ ਕਰਦੇ ਕਿਸੇ ਚੀਜ਼ ਨੂੰ ਜਿਹੜਾ ਕਿਸੇ ਚੀਜ਼ ਨੂੰ ਪਛਾਣ ਕੇ ਉਹਦਾ ਫਟਾਫਟ ਹੱਲ ਦੇ ਦੁਨੀਆਂ ਪੱਧਰ ਤੇ ਜਿਹੜਾ ਛਾ ਜੇ ਇਹੋ ਜਿਹਾ ਨਹੀਂ ਹਾਂ ਡਾਂਗਾਂ ਸੋਟੇ ਮਾਰਨ ਵਾਲੇ ਤਾਂ ਬਹੁਤ ਮਿਲਦੇ ਨੇ ਸਾਡੇ ਰੌਲਾ ਰੱਪਾ ਬਹੁਤ ਮਿਲਦੇ ਨੇ ਝੂਠ ਸਫਾਨ ਬੋਲਣ ਵਾਲੇ ਬਹੁਤ ਮਿਲਦੇ ਨੇ ਜਿਵੇਂ ਪਿੱਛੇ ਜੇ ਇੱਕ ਬੀਬੀ ਕਹਿੰਦੀ ਮੈਂ ਕਹਿੰਦੀ ਉਹ ਟਾਈਮ ਟਰੈਵਲ ਕਰਕੇ ਆਈ ਆ ਸੂਰਜ ਦੇ ਕਹਿੰਦੀ ਵੱਡੇ ਵੱਡੇ ਉੱਥੇ ਬੰਦੇ ਨੇ ਕਹਿੰਦੀ ਹਨਾ ਮਤਲਬ ਸਾਰਾ ਅੱਛਾ ਲੋਕ ਉਹਨਾਂ ਦੀਆਂ ਵੀਡੀਓਜ਼ ਬਹੁਤ ਲਾਈਕ ਕਰਦੇ ਨੇ ਕੋਈ ਅਕਲ ਦੀ ਗੱਲ ਕਰਨੀ ਹੋਵੇ ਤੇ ਅਗਲਾ ਕਹਿੰਦਾ ਕਿੱਥੇ ਬੋਰ ਹੋਵਾਂਗੇ ਅੱਛਾ ਇਹ ਜਿਹੜੀ ਸਾਇੰਟਿਸਟ ਨੇ ਇਹਨਾਂ ਨੇ ਜਿਹੜੀ ਰਿਸਰਚ ਕੀਤੀ ਆ ਨਾ ਆ ਜਿਹੜੀ ਜ਼ਿੰਦਗੀ ਸਾਡੀ ਅੱਜ ਦੀ ਚੱਲ ਰਹੀ ਹੈ ਅੱਗੇ ਜਿਵੇਂ ਤਰੱਕੀ ਹੋਣੀ ਹੈ ਇਹਦੇ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ ਆਰਟੀਫਿਸ਼ਲ ਇੰਟੈਲੀਜੈਂਸ ਦੀ ਦੁਨੀਆ ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਇੰਨੀ ਜ਼ਿਆਦਾ ਆਰਟੀਫਿਸ਼ਲ ਇੰਟੈਲੀਜੈਂਸ ਹੋ ਰਹੀ ਹੈ ਅਲਟੀਮੇਟਲੀ ਕਿਤੇ ਇਹ ਨਾ ਹੋ ਜੇ ਬਈ ਧਰਤੀ ਤਬਾਹ ਹੀ ਹੋ ਜੇ ਹੈਨਾ ਕਈਆਂ ਨੂੰ ਖਦਸ਼ਾ ਵੀ ਇਹਦੇ ਨਾਲ ਜੋਬਸ ਘੱਟ ਰਹੀਆਂ ਇਨਕਮ ਇਨਇਕੁਐਲਿਟੀ ਵੱਧ ਰਹੀ ਹੈ ਜਿਨ੍ਹਾਂ ਕੋਲ ਸਾਧਨ ਨੇ ਉਹਨਾਂ ਕੋਲੇ ਫਿਰ ਇਹ ਜਿਹੀਆਂ ਰੋਬੋਟਸ ਤੇ ਉਹਨਾਂ ਕੋਲੇ ਹੋਰ ਸਾਧਨ ਹੈਗੇ ਨੇ ਉਹ ਅੱਗੇ ਵੱਧ ਜਾਣਗੇ ਜਿਨ੍ਹਾਂ ਨੂੰ ਰੁਜ਼ਗਾਰ ਹੀ ਨਾ ਮਿਲੂਗਾ ਕਿਉਂਕਿ ਉਹਨਾਂ ਦਾ ਰੁਜ਼ਗਾਰ ਮਸ਼ੀਨਾਂ ਨੇ ਖੋਹ ਲੈਣਾ ਤੇ ਇਹ ਕੱਲਾ ਦੋਸਤੋ ਆਮ ਕੰਮ ਕਰਨ ਵਾਲਾ ਨਹੀਂ ਹੁਣ ਹੌਲੀ 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 ਇਹ ਵੀ ਕਿਤੇ ਹੋ ਸਕਦਾ ਵੀ ਡਾਕਟਰ ਦੀ ਲੋੜ ਨਾ ਰਹੇ ਹੈਨਾ ਹੋ ਸਕਦਾ ਨਾ ਮਸ਼ੀਨ ਨੂੰ ਪੁੱਛੋ ਹਾਂਜੀ ਭੈਣ ਜੀ ਮੇਰਾ ਗਲ ਦੁਖਦਾ ਤੇ ਦਵਾਈ ਕਿਹੜੀ ਚਾਹੀਦੀ ਆ ਹੈਨਾ ਉਹ ਤਾਂ ਹੁਣ ਡਾਕਟਰ ਵੀ ਕਰਦੇ ਨੇ ਕਈ ਡਾਕਟਰ ਦੇਖੇ ਨੇ ਅੱਛਾ ਐਲੋਪੈਥੀ ਚ ਨੀ ਹੋਰ ਸਿਸਟਮ ਨੇ ਉਹਨਾਂ ਨੇ ਸਿਸਟਮ ਆਪਣਾ ਕੰਪਿਊਟਰ ਚ ਫੀਡ ਕੀਤਾ ਹੁੰਦਾ ਸਿਮਟਮ ਦੱਸੋ ਮਾੜਾ ਜਿਹਾ ਦਵਾਈ ਕੱਢ ਕੇ ਲਿਖ ਦਿੰਦੇ ਨੇ ਹੁਣ ਡਾਕਟਰ ਵੀ ਕਿਹੜਾ ਦਿਮਾਗ ਲਾਉਂਦੇ ਨੇ ਡਾਕਟਰ ਹੱਥ ਲੱਗਦਾ ਵੇਖਦਾ ਹੀ ਨੀ ਡਾਕਟਰਾਂ ਕੋਲੇ ਭੀੜ ਇੰਨੀ ਹੁੰਦੀ ਹੈ ਮਿੰਟ ਬਾਅਦ ਕਾਰਡ ਆ ਜਿਹੜਾ ਘਸਣਾ ਹੁੰਦਾ ਕਾਰਡ ਸਕਰੈਚ ਕੀਤਾ ਪਤਾ ਨੀ ਕਿੰਨੇ $70-75 ਉਹਨਾਂ ਦੇ ਝੋਲੇ ਦੇ ਵਿੱਚ ਡਿੱਗ ਪੈਂਦੇ ਆ ਉਹ ਫਿਰ ਟਾਈਮ ਕਿਉਂ ਵੇਸਟ ਕਰਨਗੇ ਉਹ ਡੇਢ ਦੋ ਮਿੰਟ ਲਾਉਂਦੇ ਨੇ ਅੱਛਾ ਜੇ ਕਿਤੇ ਤੁਹਾਨੂੰ ਦੋ ਤਕਲੀਫਾਂ ਹੋਣ ਉੱਥੇ ਲਿਖ ਕੇ ਲਾਇਆ ਹੁੰਦਾ ਵੀ ਫੈਮਿਲੀ ਡਾਕਟਰ ਕੋਲ ਆਇਓ ਸਿਰਫ ਇੱਕ ਤਕਲੀਫ ਦੀ ਗੱਲ ਕਰੋ ਹੁਣ ਤੁਹਾਡਾ ਸਿਰ ਵੀ ਦੁਖਦਾ ਤੁਹਾਨੂੰ ਬੁਖਾਰ ਵੀ ਚੜਿਆ ਤੇ ਢਿੱਡ ਵੀ ਦੁਖਦਾ ਪੇਟ ਵੀ ਖਰਾਬ ਆ ਤੇ ਕੀ ਕਹੋਗੇ ਫਿਰ ਹੁਣ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਆ ਫਾਈਲ ਤੇ, ਅੱਛਾ ਤੁਹਾਨੂੰ ਕੀ ਤਕਲੀਫ ਆ, ਉਹ ਜਿਹੜੀ ਅਸਿਸਟੈਂਟ ਬੈਠੀ ਹੁੰਦੀ ਹੈ, ਤੁਸੀਂ ਦੋ ਤਕਲੀਫ ਉਹ ਕਹਿੰਦੇ ਨਾ 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 ਜੀ, ਫਿਰ ਦੁਬਾਰਾ ਅਪੁਆਇੰਟਮੈਂਟ ਬਣਾ ਕੇ, ਦੁਬਾਰਾ ਫੈਮਿਲੀ ਡਾਕਟਰ ਦੇ 15 ਦਿਨ ਅਪੁਆਇੰਟਮੈਂਟ ਨਹੀਂ ਮਿਲਦੀ, ਉਨੀ ਦੇਰ ਚ ਸਰੀਰ ਢੀਠ ਜਿਹਾ ਹੋ ਕੇ ਆਪੇ ਠੀਕ ਹੋ ਜਾਂਦਾ। ਹੁਣ ਫਿਰ ਜਦੋਂ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਨਾ ਡਾਕਟਰ ਆਉਣ ਲੱਗ ਗਏ, ਡਾਕਟਰਾਂ ਦੀ ਲੋੜ ਨਾ ਰਹੀ, ਮੈਂ ਤਾਂ ਹੈਰਾਨ ਹੁੰਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੀ ਲੋੜ ਆਰਟੀਫਿਸ਼ਲ ਇੰਟੈਲੀਜੈਂਸ, ਜੇ ਮਸ਼ੀਨ ਹੀ ਕੋਈ ਇਹੋ ਜਿਹੀ ਲਾ ਦਿੱਤੀ ਜਾਵੇ ਜਿਹੜੇ ਵਧੀਆ ਡਿਸੀਜਨ ਲਵੇ, ਹੈ ਨਾ, ਕੰਮ ਹੀ ਠੱਪ ਹੋਜੂਗਾ। ਸਾਡੇ ਜਿਹੜੇ ਐਮ ਪੀ ਸਾਹਿਬ ਡਿਸੀਜਨ ਲੈਂਦੇ ਨੇ 2.5-2.5 ਲੱਖ ਤਨਖਾਹ ਲੈ ਕੇ, ਉੱਥੇ ਵੀ ਆਰਟੀਫਿਸ਼ਲ ਇੰਟੈਲੀਜੈਂਸ ਲਾ ਦਿੱਤੀ ਜਾਵੇ, ਇੱਥੇ ਰੇਡੀਓ ਤੇ ਵੀ ਕੋਈ ਬੰਦਾ ਇਹੋ ਜਿਹਾ ਮਸ਼ੀਨ ਹੀ ਲਾ ਦਿੱਤੀ ਜਾਵੇ ਬੋਲਣ ਲਈ, ਹੈ ਨਾ, ਉਧਰੋਂ ਫਿਰ ਸੁਣਾਓ ਵੀ ਬੰਦਾ ਗੱਲਾਂ ਕਿਹਨੂੰ, ਫਿਰ ਟਰੱਕ ਚਲਾਉਣ ਵਾਲੀ ਮਸ਼ੀਨਾਂ ਹੀ ਹੋਣਗੀਆਂ ਆਟੋਮੈਟਿਕ ਟਰੱਕ, ਹੈ ਨਾ, ਕਿਹੋ ਜਿਹੀ ਦੁਨੀਆ ਹੋ ਮਰਜ਼ੀ ਕਲਪਨਾ ਕਰਕੇ ਵੇਖਿਓ, ਆਪਾਂ ਗੱਲ ਹਾਸਿਆਂ ਲੈ ਗਏ ਆ, ਪਰ ਗੱਲ ਇਹ ਆ ਜੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨਾ ਉਹ ਲਗਾਤਾਰ ਚੱਲਦੀਆਂ ਰਹਿੰਦੀਆਂ। ਵਿਗਿਆਨੀਆਂ ਦੀ ਮਿਹਨਤ ਬਹੁਤ ਆ ਦੋਸਤੋ, ਤੁਸੀਂ ਮੰਨੋ ਭਾਵੇਂ ਨਾ ਮੰਨੋ, ਉਹ ਤਸਵੀਰ ਦਾ ਦੂਜਾ ਪਾਸਾ ਵੀ ਵਿਗਿਆਨ ਨੂੰ ਗਲਤ ਪਾਸੇ ਵੀ ਵਰਤਦੇ ਨੇ, ਬੰਬ ਬੰਦੂਕਾਂ ਬਣਾਈਆਂ, ਨਿਊਕਲੀਅਰ ਬੰਬ ਬਣਾਤੇ, ਆਹ ਕਰਤਾ ਉਹ ਕਰਤਾ, ਹੁਣ ਵੀ ਦੇਖੋ ਲੜਾਈ ਚੱਲ ਰਹੀ ਆ, ਮਾੜੀ ਗੱਲ ਆ। ਪਰ ਅਸਲ ਦੇ ਵਿਚ ਵਿਗਿਆਨੀਆਂ ਨੇ ਖੋਜਾਂ ਤਾਂ ਦਿਮਾਗ ਆਪਣੇ ਇਸ ਕਰਕੇ ਲਾਏ ਸੀ ਵੀ ਕੁਛ ਵੱਖਰਾ ਕੁਛ ਬਣਾ ਕੇ ਨਾ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਸੋਹਣੀ ਬਣ ਜੇ, ਆਮ ਬੰਦੇ ਦੀ ਜ਼ਿੰਦਗੀ, ਕਿੱਥੇ ਬੰਦਾ ਤੁਰ ਕੇ ਜਾਂਦਾ ਸੀ, ਪਹੀਏ ਦੀ ਖੋਜ ਹੋਈ, ਹੈ ਨਾ, ਸਮਾਨ ਚੱਕ ਕੇ ਬੰਦਾ ਸਿਰ ਤੇ ਲਿਜਾਂਦਾ ਸੀ ਗੱਡੇ ਤੇ, ਟਰੱਕਾਂ ਤੇ, ਟਰੈਕਟਰਾਂ ਤੇ ਕਿੱਥੇ ਪਹੁੰਚ ਗਏ ਹੁਣ, ਹੈ ਨਾ, ਜਹਾਜ਼ਾਂ ਤੇ, ਸ਼ੂ ਇੰਨੀ ਤੇਜ਼ ਹੋ ਗਈ ਆ ਦੁਨੀਆ ਵੀ ਹੁਣ ਤਾਂ ਕਹਿੰਦੇ ਸਮੁੰਦਰ ਵਿੱਚ ਦੀ ਟਨਲ ਬਣ ਕੇ ਤੇ ਬਸ। ਆ ਮੈਂ ਕੱਲ ਪਰਸੋਂ ਖਬਰ ਪੜ੍ਹ ਰਿਹਾ ਸੀ, ਕਹਿੰਦੇ ਇਧਰੋਂ ਸਾਊਦੀ ਅਰੇਬੀਆ ਵਾਲੇ ਪਾਸਿਓਂ, ਦੁਬਈ ਵਾਲੇ ਪਾਸਿਓਂ, ਪਤਾ ਨੀ, ਕਹਿੰਦੇ ਟਨਲ ਬਣਾ ਦੇਣੀ ਬੰਬੇ ਤੱਕ, ਕਹਿੰਦੇ ਉਹ ਟਨਲ 2 ਘੰਟੇ ਦੇ ਵਿੱਚ ਪਹੁੰਚ ਜੂਗੀ। ਵਿਗਿਆਨ ਦੀਆਂ ਕਾਢਾਂ ਨੇ ਜੀ, ਕਦੇ ਅੱਜ ਤੋਂ 150 ਸਾਲ ਪਹਿਲਾਂ ਬੰਦੇ ਨੇ ਸੋਚਿਆ ਸੀਗਾ ਵੀ ਜਹਾਜ਼ ਰਾਹੀਂ ਬੰਦਾ ਪਹੁੰਚ ਜੂਗਾ ਕਿਤੇ ਦੀ ਕਿਤੇ, ਜਹਾਜ਼ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ। ਮੇਰਾ ਖਿਆਲ 1896 ਦੇ ਵਿੱਚ ਰਾਈਟ ਬ੍ਰਦਰਸ ਨੇ ਖੋਜ ਕੀਤੀ ਸੀ, 125 ਸਾਲ ਹੋ ਗਏ ਪਹਿਲਾਂ ਜਿਹੜਾ ਰਾਈਟ ਬ੍ਰਦਰਸ ਨੇ ਐਰੋਪਲੇਨ ਬਣਾਇਆ ਸੀ। ਤੇ ਆ ਫੋਨਾਂ ਦੀਆਂ ਗੱਲਾਂ ਤਾਂ ਸਾਡੇ ਤੋਂ ਪਹਿਲੀ ਪੀੜ੍ਹੀ ਵਾਲੇ ਦੱਸਦੇ ਹੁੰਦੇ ਆ ਬਈ, ਇਹ ਜਦੋਂ ਜੇ ਕਿਸੇ ਨੇ ਕੋਈ ਕਿਆਸ ਰਾਈ ਕੀਤੀ ਹੋਵੇ ਬਈ, ਫੋਨ ਤੇ ਫੋਟੋ ਵੀ ਆਊ, ਵੀਡੀਓ ਜਿਹਦੀ ਤੁਸੀਂ ਵੀਡੀਓ ਕਾਲ ਕਹਿੰਦੇ ਹੋ ਵੀ ਐਂ ਬੰਦਾ ਬੋਲਦਾ ਸੁਣੂਗਾ, ਤਾਂ ਮੇਰਾ ਖਿਆਲ ਸਾਡੇ ਜੇ ਦਾਦੇ ਪੜਦਾਦੇ ਇਸ ਵੇਲੇ ਹੁੰਦੇ ਤੇ ਉਹ ਸੋਚਦੇ ਵੀ ਦੁਨੀਆ ਕਿੰਨੀ ਬਦਲ ਗਈ ਆ, ਹੈ ਨਾ, ਆਹ ਸਾਰਾ ਕੁਛ ਬਦਲਾਅ ਆਪਾਂ ਆਪਣੇ ਸਾਹਮਣੇ ਵੇਖ ਰਹੇ ਹਾਂ ਵੀ ਬੰਦੇ ਨੂੰ ਤਾਂ ਸਿਖਾਉਣ ਦੀ ਲੋੜ ਆ, ਬੰਦਾ ਤਾਂ ਸਿੱਖਦਾ, ਬੰਦੇ ਨੂੰ ਉਹਦੇ ਟੀਚਰ, ਅਧਿਆਪਕ, ਮਾਂ ਪਿਓ ਸਿਖਾਉਂਦੇ ਨੇ ਵੀ ਇੱਕ ਬੇਜਾਨਦਾਰ ਚੀਜ਼ ਮਸ਼ੀਨ ਆ, ਜਿਹੜੀ ਮਸ਼ੀਨ ਕਿਵੇਂ ਆਪਣੇ ਆਪ ਤੋਂ ਸਿੱਖ ਸਕਦੀ ਹੈ, ਮਸ਼ੀਨ ਕਿਵੇਂ ਜਿਹੜਾ ਡਾਟਾ ਕਲੈਕਟ ਕੀਤਾ ਉਹ ਡਾਟੇ ਦੇ ਵਿੱਚੋਂ ਵਧੀਆ ਮਸ਼ੀਨ ਕਿਵੇਂ ਡਿਫਰੈਂਸ਼ੀਏਟ ਕਰ ਸਕਦੀ ਆ ਵੀ ਜਿਹੜੀ ਉਹਨੂੰ ਦੋ ਗੱਲਾਂ ਕਹੀਆਂ ਹੋਈਆਂ, ਸੁਪੋਜ਼ ਵੀ ਉਹਨੂੰ ਦੋ ਗੱਲਾਂ ਕਹੀਆਂ ਜਾਂਦੀਆਂ ਮਸ਼ੀਨ ਨੂੰ, ਮਸ਼ੀਨ ਨੇ ਜੱਜ ਕਰਨਾ ਵੀ ਦੋਨਾਂ ਦਾ ਮਤਲਬ ਇੱਕੋ ਹੀ ਹੈ। ਮਤਲਬ ਫੋਰ ਐਗਜ਼ਾਮਪਲ ਬਈ ਉਹਨੇ ਉਹਨੂੰ ਉਹਦੇ ਚ ਕੈਪੇਬਿਲਿਟੀ ਇੰਨੀ ਆ ਜਿਹੜਾ ਕੁਛ ਤੁਸੀਂ, ਜਾਂ ਉਹਦੇ ਚ ਕੈਪੇਬਿਲਿਟੀ ਇੰਨੀ ਆ ਉਹ ਤੁਹਾਡੀ ਆਵਾਜ਼ ਆ ਜਿਹੜੀ ਤੁਸੀਂ ਸਮਝਦੇ ਹੋ ਨਾ, ਆਵਾਜ਼ ਸਾਊਂਡ ਰੈਕੋਗਨੀਸ਼ਨ ਮੈਥਡਸ ਨੇ, ਹੈ ਨਾ, ਉਹ ਤੋਂ ਉਹਨੇ ਅੰਦਾਜ਼ਾ ਲਾ ਲੈਣਾ ਵੀ ਫਲਾਨਾ ਸਿੰਘ ਜਾਂ ਫਲਾਨਾ ਰਾਮ ਬੋਲਦਾ, ਉਹਨੂੰ ਕੋਈ ਬੋਲ ਰਿਹਾ, ਤੁਸੀਂ ਆਹ ਜਿਹੜੇ ਰੋਬੋਟਸ ਦੇਖੇ ਹੋਣਗੇ ਬੋਲ ਰਿਹਾ ਕੋਈ ਬੰਦਾ, ਉਹਨੇ ਉਹਦੇ ਸ਼ਬਦਾਂ ਦੇ ਵਿੱਚ ਡਿਫਰੈਂਸ ਕੀ ਆ ਉਹਨੇ ਦੱਸ ਦੇਣਾ। ਹੁਣ ਸੁਪੋਜ਼ ਇੱਕ ਮਸ਼ੀਨ ਆ, ਇੱਕ ਮਸ਼ੀਨ ਨੂੰ ਦੱਸਿਆ ਜਾਂਦਾ ਵੀ ਵਾਸ਼ਿੰਗਟਨ ਸਟਰੀਟ, ਤੇ ਉਸੇ ਮਸ਼ੀਨ ਨੂੰ ਦੱਸਿਆ ਜਾਂਦਾ ਵੀ ਮਤਲਬ ਬੰਦੇ ਦਾ ਨਾਂ ਹੈ ਵੀ ਜਾਰਜ ਵਾਸ਼ਿੰਗਟਨ, ਉਹਨੇ ਦੱਸ ਦੇਣਾ ਮਸ਼ੀਨ ਨੇ, ਮਸ਼ੀਨ ਨੂੰ ਪਤਾ ਲੱਗ ਜਾਣਾ ਵੀ ਜਾਰਜ ਵਾਸ਼ਿੰਗਟਨ ਇਜ਼ ਦਾ ਨੇਮ ਆਫ ਪਰਸਨ ਐਂਡ ਵਾਸ਼ਿੰਗਟਨ ਸਟਰੀਟ ਇਜ਼ ਦਾ ਨੇਮ ਆਫ ਰੋਡ ਔਰ ਸਟਰੀਟ। ਇੰਟੈਲੀਜੈਂਸ ਹੋ ਗਈ ਨਾ ਫਿਰ, ਇਹ ਜਿਹੜੇ ਜਿਨ੍ਹਾਂ ਨੂੰ ਪ੍ਰਾਈਜ਼ ਮਿਲਿਆ ਨਾ ਇਹ ਆਪਣੇ ਸਾਇੰਟਿਸਟ ਟੋਰਾਂਟੋ ਦੇ, ਇਹ ਬੜੇ ਇੰਟੈਲੀਜੈਂਟ ਨੇ ਜੀ ਬੰਦੇ, ਬਹੁਤ ਇੰਟੈਲੀਜੈਂਟ, ਇਹਨਾਂ ਨੇ ਬਹੁਤ ਕੰਮ ਕੀਤਾ ਜੀ ਇਸ ਗੱਲ ਦੇ ਉੱਤੇ, ਹੈ ਨਾ। ਇਹਨੂੰ ਜਦੋਂ ਡਿਟੇਲ ਦੇ ਵਿੱਚ ਜਾਂਦੇ ਹਾਂ, ਦੇਖੋ ਪੁਰਾਣੇ ਵੇਲੇ ਹੁੰਦੇ ਸੀ ਪਹਿਲਾਂ ਜਿਹੜੀ ਫਿਜ਼ਿਕਸ ਆ ਨੋਰਮਲ ਜਿਹੜੇ ਲਾਜ਼ ਵਗੈਰਾ ਆਪਾਂ ਪੜ੍ਹਦੇ ਉਹਦੇ ਤੇ ਮਸ਼ੀਨਾਂ ਬਣੀਆਂ ਹੋਈਆਂ, ਆਪਾਂ ਸਾਰਾ ਕੁਛ ਪੜ੍ਹਿਆ ਜਿਨ੍ਹਾਂ ਨੇ ਵਿਗਿਆਨ ਪੜ੍ਹਿਆ। ਲਓ ਜੀ ਹੁਣ ਜਿੰਨੀਆਂ ਮਰਜ਼ੀ ਖੋਜਾਂ ਕਰੀ ਜਾਓ, ਕਿਸੇ ਨਾ ਕਿਸੇ ਨੇ ਕਹਿ ਹੀ ਦੇਣਾ ਵੀ ਜਿੰਨੀਆਂ ਮਰਜ਼ੀ ਖੋਜਾਂ ਕਰ ਲਓ ਹੋਣਾ ਤਾਂ ਉਹੀ ਕੁਛ ਆ ਜਿਹੜਾ ਕੁਝ ਉੱਪਰ ਵਾਲੇ ਨੇ ਲਿਖਿਆ, ਹੈ ਨਾ। ਚਲੋ ਆਪਾਂ ਐਂ ਕਰਦੇ ਹਾਂ, ਆਪਾਂ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਫਿਰ ਆਪਾਂ ਜ਼ਿੰਦਗੀ ਬਾਰੇ, ਵਿਗਿਆਨ ਬਾਰੇ ਤੇ ਹੋਰ ਗੱਲਾਂ ਕਰਾਂਗੇ।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿਮਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਮੇਰੀ ਨਿੱਕੀ ਭੈਣ, ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਲਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਰੀ, ਪਰ ਮਿਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਫਰਮ 3 ਲੋਕੇਸ਼ਨ 416-213-1165 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 416-841-0478 ਸਰਵਲੋ ਕੰਸਟਰਕਸ਼ਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਆ ਜੀ ਆਸਰਾ ਲਾਇਰਸ ਵਾਲੇ ਅਮਨਦੀਪ ਕਪਿਲਾ ਜੀ। ਇਹਨਾਂ ਦਾ ਨੰਬਰ 905-456-2020 ਆ, 9054562020। ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਤੁਸੀਂ ਕੋਈ ਪ੍ਰੋਪਰਟੀ ਲਈ ਆ, ਵੱਡੀ ਆ, ਛੋਟੀ ਆ, ਇੰਡਸਟਰੀਅਲ ਲੈਂਡ ਆ, ਕੋਈ ਵੇਅਰ ਹਾਊਸ ਆ, ਕੋਈ ਕੌਂਡੋ ਲਈ ਆ, ਕੋਈ ਘਰ ਲਿਆ, ਕੁਛ ਵੀ ਆ ਰੀਅਲ ਸਟੇਟ ਦਾ, ਬਸ ਤੁਸੀਂ ਇਹਨਾਂ ਨਾਲ ਤਾਲਮੇਲ ਜ਼ਰੂਰ ਰੱਖਣਾ। ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਪ੍ਰੋਬਲਮਸ ਆ ਜਾਂਦੀਆਂ, ਕਾਫੀ ਸਮੂਥ ਕਲੋਜ਼ਿੰਗ ਹੋਊ ਜੀ। ਕਈ ਵਾਰ ਤਾਂ ਇੰਨੀਆਂ ਪ੍ਰੋਬਲਮਸ ਨੇ, ਵਕੀਲ ਨਾ ਹੱਥ ਖੜੇ ਕਰ ਦਿੰਦੇ, ਕਹਿੰਦੇ ਜੀ ਬਸ ਹੁਣ ਨਹੀਂ ਕਲੋਜ਼ਿੰਗ ਹੋ ਸਕਦੀ, ਰੌਲਾ ਪੈ ਗਿਆ, ਹੁਣ ਤਾਂ ਕੋਰਟ 'ਚ ਕੇਸ ਜਾਊ। ਇਹ ਸਾਰੀਆਂ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ। ਜ਼ਿੰਦਗੀ 'ਚ ਇੱਕ ਅੱਧੀ ਵਾਰੀ ਆਪਾਂ ਕੋਈ ਨਾ ਕੋਈ ਪ੍ਰੋਪਰਟੀ ਲੈਣੀ ਹੁੰਦੀ ਹੈ ਤੇ ਉਹਦੇ 'ਤੇ ਹੀ ਰੌਲਾ ਪੈ ਜੇ ਤੇ ਬਸ ਫਿਰ ਤੁਸੀਂ ਅੰਦਾਜ਼ਾ ਲਾ ਲਓ। 905-456-2020 ਆਸਰਾ ਲਾਇਰਸ ਅਮਨਦੀਪ ਕਪਲਾ ਜੀ ਮਾਹਰ ਲਾਇਰ ਨੇ, ਸਿਰਫ ਕਲੋਜ਼ਿੰਗ ਦਾ, ਰੀਅਲ ਸਟੇਟ ਦਾ ਕੰਮ ਕਰਦੇ ਨੇ। ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ। ਇੱਕ ਸੱਜਣ ਸਾਡੇ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈ ਆਪਾਂ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਠੀਕ ਠਾਕ ਹੋ ਜੀ?
ਬਹੁਤ ਵਧੀਆ ਬਰਾੜ ਜੀ, ਬੜਾ ਇੰਟਰਸਟਿੰਗ ਸਬਜੈਕਟ ਤੁਸੀਂ ਸ਼ੁਰੂ ਕੀਤਾ ਜੀ।
ਧੰਨਵਾਦ ਜੀ, ਧੰਨਵਾਦ, ਥੈਂਕ ਯੂ
ਬਰਾੜ ਜੀ। ਦੇਖੋ ਆਪਾਂ ਸਾਰਿਆਂ ਨੂੰ ਪਤਾ ਵੀ ਇੰਡਸਟਰੀਅਲ ਰੈਵੋਲੂਸ਼ਨ ਆਇਆ, ਉਹਦੇ ਤੋਂ ਬਾਅਦ ਫਿਰ ਸਾਡੀ ਦੇਖਣ ਦੇ ਵਿੱਚ ਜਿਹੜਾ ਇੰਟਰਨੈਟ ਦਾ ਤੇ ਹਾਰਡਵੇਅਰ ਸੋਫਟਵੇਅਰ ਕੰਪਿਊਟਰ ਰੈਵੋਲੂਸ਼ਨ ਅਸੀਂ ਕਹਿ ਸਕਦੇ ਹਾਂ ਜੀ।
ਹਾਂਜੀ।
ਤੇ ਤੀਜਾ ਰੈਵੋਲੂਸ਼ਨ ਜਿਹੜਾ ਕੁਝ ਦਿਨ ਪਹਿਲੇ ਆਪਾਂ ਗੱਲ ਕਰਦੇ ਸੀ ਉਹ ਹੈਗਾ AI, ਆਰਟੀਫਿਸ਼ਲ ਇੰਟੈਲੀਜੈਂਸ। ਇਹਦਾ ਰੈਵੋਲੂਸ਼ਨ ਸਮਝ ਲਓ ਹੁਣ ਸ਼ੁਰੂ ਸਮਝ ਲਓ ਹੋ ਚੁੱਕਾ
ਹੋ ਗਿਆ ਜੀ।
ਤੇ ਜਿਹੜੇ ਸੱਜਣਾ ਨੇ ਆਪਣਾ ਫਿਜ਼ਿਕਸ ਦੇ ਵਿੱਚ ਇਹ ਮਤਲਬ ਜਿੱਤਿਆ ਨੋਬੈਲ ਪ੍ਰਾਈਜ਼, ਇਹ ਪ੍ਰਿੰਸਟਨ ਬਰਾੜ ਜੀ ਬਹੁਤ ਤਗੜੀ ਯੂਨੀਵਰਸਿਟੀ ਆ, ਆਈਵੀ ਲੀਗ, ਬਹੁਤ ਇਹੋ ਜਿਹੀ ਯੂਨੀਵਰਸਿਟੀ ਸਾਡੇ ਮੁਲਕ ਵਿੱਚ ਹੋ ਜਾਇਆ ਤੇ ਹੋਰ ਕੀ ਕਹਿੰਦਾ। ਜਿਵੇਂ ਆਪਾਂ ਪੈਟਸਲਾ ਤੇ ਹੋਰ ਇੱਧਰ ਸੀਗੀ ਉਹ ਯੂਨੀਵਰਸਿਟੀਆਂ ਕਿਉਂਕਿ ਗੱਲਾਂ ਕਰਦੇ ਹੁੰਦੇ ਨਾ ਜੋ 25 ਸਾਲ ਪਹਿਲੋਂ ਸੀਗੀਆਂ ਨਾ, ਉਹਨਾਂ ਨੇ ਉਦੋਂ ਉਹ ਉਚਾਈਆਂ ਦੇਖੀਆਂ ਜਿਹੜੀਆਂ ਅੱਜ ਕੱਲ ਆਈਵੀ ਜਿਹੜੀ ਲੀਗ ਯੂਨੀਵਰਸਿਟੀਆਂ ਪ੍ਰਿੰਸਟਨ ਹੋ ਗਈ, ਉਧਰੋਂ ਐਮ ਆਈ ਟੀ ਜਿਹੜੀ ਆ ਆਪਣੀ ਮੈਸਾਚੂਸੈਟਸ ਇੰਸਟੀਟਿਊਸ਼ਨ ਆਫ ਟੈਕਨੋਲੋਜੀ, ਇਹ ਇਹੋ ਇਹੋ ਜਿਹੀਆਂ ਚੀਜ਼ਾਂ ਏ ਆਈ ਦੇ ਵਿੱਚ ਬਣਾ ਰਿਹਾ ਕਿ ਲੱਗਦਾ ਸਾਨੂੰ ਹੋ ਸਕਦਾ ਕੁਛ ਕੁ ਸਾਲ ਜ਼ਿੰਦਗੀ ਹੋਈ ਵੇਖਣ ਨੂੰ ਕੁਛ ਮਿਲ ਜਾਣਾ ਜੀ।
ਹਾਂਜੀ,
ਜਿੱਥੇ ਆਪਾਂ ਟਰੈਕਟਰ ਨੂੰ ਮਾੜਾ ਜਿਹਾ ਹੁਕਮ ਹੀ ਕਰਨਾ, ਉਹਨੇ ਆਪੇ ਪੈਰੀ ਵਾਹ ਨੀ ਕਰਨੀ, ਜਾ ਕੇ ਤੇ ਆ ਕੇ ਆਪੇ ਪਾਰ ਕਰਕੇ ਤੇਲ ਵੀ ਆਪ ਹੀ ਪਾ ਕੇ।
ਹਾਂਜੀ ਹਾਂਜੀ ਬਿਲਕੁਲ।
ਦੇਖੋ ਇੱਕ ਗੱਡੀ ਤੋਂ ਮਿਸਤਰੀ ਤੋਂ ਸ਼ੁਰੂ ਹੁੰਦਾ ਹੈ, ਆਪਣੀ ਹੋਸ਼ ਵਿੱਚ ਵੇਖਿਆ ਮੈਂ ਲਾਸਟ ਹੋਸਲਾ ਮੇਰਾ ਕਈ ਵਾਰ ਜੀ ਕਰਦਾ ਸਟੋਰੀ ਦਿਖਾਉਂਗੇ ਲਾਸਟ ਗੱਡਾ, ਹਾਂਜੀ ਆਖਰੀ ਗੱਡਾ ਉਹ ਮਿਸਤਰੀ ਨੂੰ ਪੂਰਾ ਏ ਟੂ ਜੈਡ ਬਣਾਉਂਦਾ ਵੇਖਿਆ ਰਾਜ ਜੀ ਕੋਈ 1966 ਦੀ ਗੱਲ ਜਦੋਂ ਮੈਂ ਸਕੂਲ ਪੜ੍ਹਨ ਲੱਗਾ ਹਾਂਜੀ, ਤੇ ਉਥੋਂ ਲਾ ਕੇ ਵੇਖ ਲਓ ਕਿੱਥੇ ਤੱਕ ਟੈਕਨੋਲੋਜੀ ਦੀ ਐਡਵਾਂਸਮੈਂਟ। ਆਪਾਂ ਉਹਦਾ ਵੈਸੇ ਸ਼ਾਰਟਕੱਟ ਵਿੱਚ ਕਹਿ ਦਿੰਦੇ ਰੋਬੋਟ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਪਰ ਇਹਦੇ ਵਿੱਚ ਇਹੋ ਜਿਹੇ ਸੱਜਣਾਂ ਦੇ ਕਿੰਨੇ ਹਜ਼ਾਰਾਂ ਬ੍ਰੇਨ ਲਾ ਕੇ ਇਕੱਠੇ ਕਰਕੇ ਤਾਂ ਜਾ ਕੇ ਮਸ਼ੀਨ ਬਣਦੀ। ਹਾਂਜੀ
ਬਿਲਕੁਲ ਬਿਲਕੁਲ। ਅੱਛਾ ਮੈਨੂੰ ਇੱਕ ਗੱਲ ਦੱਸੋ
ਹਾਂਜੀ
ਧਿਆਨ ਨਾਲ। ਅੱਛਾ ਬਈ ਜਿਵੇਂ ਹੁਣ ਤੁਸੀਂ ਕਿਹਾ ਵੀ ਟਰੈਕਟਰ ਆ ਉਹਨੇ ਜ਼ਮੀਨ ਵਾਹ ਕੇ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗੀ ਆ ਤੇ ਉਹਨੇ ਵਾਹ ਕੇ ਕਰਕੇ ਤੇਲ ਵੀ ਆਪ ਪਵਾ ਲੈਣਾ ਹਨਾ। ਆਪਾਂ ਕੰਮ ਕਰਨ ਲਈ ਟਰੈਕਟਰ ਵੀ ਰੱਖਿਆ ਹੋਇਆ, ਵੈਕਿਊਮ ਘਰੇ ਸਾਫ਼ ਸਫਾਈ ਕਰਦਾ, ਰੋਟੀਆਂ ਬਣਾਉਣ ਲਈ ਵੀ ਰੋਬੋਟ ਰੱਖਿਆ ਹੋਇਆ, ਕੋਈ ਗੈਸਟ ਆਵੇ ਉਹ ਦਰਵਾਜ਼ਾ ਖੋਲਣ ਲਈ ਵੀ ਮਤਲਬ ਭੈਣ ਜੀ ਉਹ ਰੋਬੋਟ ਰੱਖਿਆ ਹੋਇਆ ਤੁਸੀਂ ਕਹਿ ਲਓ ਹਨਾ, ਹਰ ਇੱਕ ਕੰਮ ਲਈ AI ਹੈਗੀ ਆ। ਅੱਛਾ ਸਾਰਿਆਂ ਦਾ ਜਦੋਂ ਬੈਟਰੀ ਡਾਊਨ ਹੋਣ ਲੱਗਣੀ ਆ ਉਹਨਾਂ ਨੇ ਆਪਣੇ ਆਪ ਨੂੰ, ਕਿਉਂਕਿ ਗੈਸ ਤਾਂ ਚਲੋ ਟਰੈਕਟਰ ਪਵਾ ਲਊਗਾ, ਉਹਨਾਂ ਨੇ ਇਲੈਕਟ੍ਰੀਕਲ ਕੰਟੈਕਟ ਕਰਕੇ ਆਪਣੇ ਆਪ ਨੂੰ ਚਾਰਜ ਵੀ ਕਰ ਲੈਣਾ ਹਨਾ। ਫਿਰ ਹਾਂਜੀ ਫਿਰ ਇਹਨਾਂ ਨੇ, ਅੱਛਾ ਇਹ ਕਿਉਂਕਿ ਐਨਰਜੀ ਕੰਟਰੋਲ ਲਈ ਵੀ AI ਬਹੁਤ ਯੂਜ਼ ਹੁੰਦੀ ਆ ਨਾ, ਪਾਵਰ ਜਿਹੜੀ ਹੈਗੀ ਉਹਦੀ ਡਿਮਾਂਡ ਲਈ। ਅੱਛਾ ਫਿਰ ਜਦੋਂ ਇਹਨਾਂ ਚ ਇੰਨੀ ਸਮਝ ਆ ਗਈ ਫਿਰ ਇਹਨਾਂ ਨੇ ਇਲੈਕਟ੍ਰੀਕਲ ਜਨਰੇਸ਼ਨ ਵੀ ਆਪੇ ਹੀ ਕਰ ਲੈਣੀ ਆ, ਤੇ ਫਿਰ ਬੰਦੇ ਦੀ ਲੋੜ ਕਿੱਥੇ ਰਹਿ ਗਈ ਜੀ।
ਇਹੋ ਹੀ ਕਾਰਨ ਆ ਨਾ ਵੀ ਜਿਹੜਾ ਇਹ AI ਰੈਵੋਲੂਸ਼ਨ ਕਿਉਂ ਆ ਰਿਹਾ, ਕਿਉਂਕਿ ਪਾਪੂਲੇਸ਼ਨ ਜਿਹੜੀ ਆ ਨਾ ਬਰਾਜੀ, ਅਸੀਂ ਤੇ ਸਾਡੀ ਹੋਸ਼ ਤੇ ਅਸੀਂ ਵੇਖਿਆ ਪਾਪੂਲੇਸ਼ਨ ਵੱਧਦੀ ਤੇ ਇਹਦੇ ਫਿਕਰ। ਹੁਣ ਜਿਹੜੇ ਅਗਲੇ 30-40 ਸਾਲ ਆਉਣੇ ਇਹਦੇ ਵਿੱਚ ਬਹੁਤ ਰੈਪਿਡਲੀ ਜਿਹੜੀ ਆ ਨਾ ਪਾਪੂਲੇਸ਼ਨ ਜਿਹੜੀ ਆ ਡਿਕਰੀਜ਼ ਹੋਣੀ ਆ, ਇਸ ਕਰਕੇ ਇਹਨਾਂ ਨੂੰ ਕੋਈ ਚੋਇਸ ਹੀ ਹੈ ਨੀ। ਫਿਰ ਜਿਸ ਤਰ੍ਹਾਂ ਬੰਦੇ ਦੀ ਉਧਰੋਂ ਇੱਕ ਜਿਵੇਂ ਨਾ ਟ੍ਰੈਂਡ ਹੀ ਸ਼ੁਰੂ ਹੋ ਜਾਣਾ, ਜਿਸਦਾ ਬੰਦੇ ਦੀ ਘਾਟ ਘਟੀ ਜਾਣਾ ਉਹਨੇ ਉਸੇ ਤਰ੍ਹਾਂ ਉਹਦੀ ਲੋੜ ਵੀ ਘਟੀ ਜਾਣੀ ਆ, ਤੇ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਵਧੀ ਜਾਣੀ ਆ, ਉਹਨੇ ਉਹਨੂੰ ਫਰਦਰ ਜਿਹੜੀ ਆ ਪਾਪੂਲੇਸ਼ਨ ਉਹਨੂੰ ਹੋਰ ਡਿਕਰੀਜ਼ ਕਰੀ ਜਾਣਾ ਵੀ ਬੰਦੇ ਦੀ ਤਾਂ ਲੋੜ ਹੀ ਹੈ ਨੀ। ਕੀ ਕਰਨਾ ਜਿਵੇਂ ਫਿਰ ਲੋੜ ਹੁੰਦੀ 7-8 ਨਿਆਣੇ ਹੋਣ ਯਾਰ, 2 ਹੋ ਜਾਣ, 50 ਖੇਤ ਜ਼ਮੀਨ ਦੇ, ਹਾਂਜੀ ਤੇ ਫਿਰ ਹੁਣ ਕਿੱਲੇ ਤੇ ਰਹਿ ਗਿਆ, ਸਵਾ ਕੁ ਰਹਿ ਗਿਆ, ਹੁਣ ਦੂਜਾ ਨਿਆਣਾ ਕੀ ਕਰਨਾ।
ਨਹੀਂ ਜੇ ਉਹਨਾਂ ਚ ਇਹ ਉਹਦੇ ਚ ਇਹ ਅਵੇਅਰਨੈਸ ਆ ਗਈ ਵੀ ਬੰਦਾ ਸਾਨੂੰ ਕੰਟਰੋਲ ਕਰ ਰਿਹਾ, ਪਹਿਲਾਂ ਬੰਦਿਆਂ ਨੂੰ ਫਾਹੇ ਲਾਓ ਚੱਕ ਕੇ ਤੇ ਆਪਾਂ ਮਸ਼ੀਨਾਂ ਹੀ ਚੱਲ ਰਹੀਆਂ, ਇਹਨੂੰ ਕੌਣ ਰੋਕੂਗਾ।
ਇਹ ਨਹੀਂ ਹੋ ਸਕਦਾ ਬਰਾੜ ਜੀ, ਇਹਦੇ ਵਿੱਚ ਬਹੁਤ ਜ਼ਿਆਦਾ ਮੈਥ ਐਂਡ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਲਾਸੀਕਲ ਫਿਜ਼ਿਕਸ ਇਹਦੇ ਚ ਇਨਵੋਲਵ ਹੁੰਦੀ। ਇਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਜੋ ਵੀ ਰੋਬੋਟ ਹੁਣ, ਅੱਛਾ ਪਹਿਲੋ ਇਸ ਬੰਦੇ ਦੀ ਛੋਟੀ ਜਿਹੀ ਗੱਲ, ਜਿਹੜੇ ਸੱਜਣਾਂ ਨੇ ਇਹਨਾਂ ਨੂੰ ਪਹਿਲੋ ਵਧਾਈਆਂ, ਹੁਣ ਜਿਹਨਾਂ ਨੂੰ ਮਿਲਿਆ ਅਵਾਰਡ, ਇਹਨਾਂ ਦਾ ਇਹੋ ਹੀ ਮੁੱਦਾ ਸੀ ਵੀ ਜਿਹੜਾ ਇੱਕ ਰੋਬੋਟ ਜਾਂ ਆਰਟੀਫਿਸ਼ਲ ਇੰਟੈਲੀਜੈਂਸ ਹੈ, ਇਹਨੂੰ ਆਪਾਂ ਸੋਚ ਕਿਵੇਂ ਲਾ ਸਕਦੇ ਹਾਂ, ਇਹ ਕਿਵੇਂ ਸੋਚ ਕਰਦੀ ਆ, ਜਾਂ ਇਹਨੂੰ ਆਪਾਂ ਕਿਵੇਂ ਇਹ ਤੋਂ ਸੋਚ ਕਰਵਾ ਸਕਦੇ ਹਾਂ। ਇਹਦਾ ਮਤਲਬ ਇਹ ਹੋ ਗਿਆ ਵੀ ਬੰਦਾ ਬਣ ਗਿਆ, ਹੁਣ ਸਕੂਲੇ ਕਿਵੇਂ ਪਾ ਕੇ ਭਰਾ ਕਿਵੇਂ ਸਕਦੇ ਆ, ਆ ਹੈ ਫਰਕ। ਹਾਂਜੀ ਤੇ ਜਿਹੜਾ ਤੁਸੀਂ ਕਹਿ ਰਹੇ ਨੇ ਵੀ ਸਾਰਾ ਕੁਛ ਜਿਹੜਾ ਆ ਇਹ ਖਿਲਾਫ ਹੋ ਸਕਦਾ ਇਹਦੇ ਵਿੱਚ, ਤੇ ਜੇ ਕੋਈ ਰੋਗ ਐਲੀਮੈਂਟ ਉਹਨੂੰ ਹਾਈਜੈਕ ਹੀ ਕਰ ਲਵੇ, ਉਹਦੀ ਜਿਹੜੀ ਇੰਟੈਲੀਜੈਂਸ ਹੈ ਹੁਣ ਰੋਬੋਟ ਹੈ, ਉਹਦੀ ਇੰਟੈਲੀਜੈਂਸ ਨੂੰ ਤੁਸੀਂ ਹਾਈਜੈਕ ਕਰਕੇ ਉਹਦੇ ਤੋਂ ਤੁਸੀਂ ਅਟੈਕ ਕਰਵਾ ਸਕਦੇ, ਇਹਦੇ ਕੁਆਈਟ ਪਾਸੀਬਿਲਿਟੀ। ਇੱਥੋਂ ਕਈ ਵਾਰੀ ਇਹ ਵੀ ਹੁੰਦਾ ਵੀ ਜੇ ਅਸੀਂ ਪ੍ਰਾਪਰ ਹਿਸਟਰੀ ਪੜ੍ਹੀਏ ਤੇ ਕਈ ਜਿਹੜੇ ਆ ਸਾਇੰਟਿਸਟ ਉਹ ਇਹ ਕਹਿੰਦੇ ਕਿ ਜਿਹੜੀ ਇਹ ਟੈਕਨੋਲੋਜੀ ਦੀ ਆਪਾਂ ਗੱਲ ਕਰ ਰਹੇ ਤਾਂ ਬਹੁਤ ਫਾਰ ਐਡਵਾਂਸ ਟੈਕਨੋਲੋਜੀ ਪਹਿਲਾਂ ਇਸ ਧਰਤੀ ਤੇ ਹੋ ਚੁੱਕੀ ਆ, ਤੇ ਉਹ ਖਤਮ ਵੀ ਇਸੇ ਤਰ੍ਹਾਂ ਹੀ ਹੋਈ ਹੈ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਆਪਾਂ ਹੁਣ ਇਹ ਗਾਂ ਨੂੰ ਜਾ ਤੇ ਰਹੇ ਗਾਂ ਨੂੰ, ਪਰ ਹੋ ਸਕਦਾ ਸੀ ਆਪਣੇ ਆਪ ਦਾ ਹੀ ਜਿਹੜਾ ਸਮਾਨ ਤਿਆਰ ਕਰ ਰਹੇ ਹਾਂ ਪਰ ਇਹਨੂੰ ਖਤਮ ਕਰਨ ਦਾ। ਸੋ ਇਹ ਵੇਖਿਆ ਜਾਵੇ ਜਿਹੜੀ ਭਾਵੇਂ ਸਾਡੇ ਟਾਈਮ ਬਣਾ, ਪਰ ਮੇਰੀ ਆਪਣੀ ਮੈਥਮੈਟਿਕਲ ਤਰੀਕੇ ਦੇ ਨਾਲ ਸੋਚ ਇਹ ਆ ਵੀ ਇਹ ਇੰਪੋਸੀਬਲ ਹੈ, ਕਿਉਂਕਿ ਕੰਟਰੋਲਰ ਹਮੇਸ਼ਾ ਹੀ ਬੰਦੇ ਨੇ ਰਹਿਣਾ। ਕਦੀ ਇਹ ਰੋਬੋਟ ਨੂੰ ਜਦੋਂ ਇਹ ਪਤਾ ਲੱਗ ਗਿਆ ਵੀ ਮੈਨੂੰ ਬਣਾਇਆ ਕਿਹਨੇ ਆ, ਕਦੀ ਉਹਨੂੰ ਪਤਾ ਹੀ ਲੱਗ ਸਕਦਾ ਵੀ ਮੈਨੂੰ ਕਿਹਨੇ ਬਣਾਇਆ, ਬੰਦੇ ਨੇ ਬਣਾਇਆ ਜਾਂ ਮੈਂ ਖੁਦ ਬਣਿਆ। ਜੇ ਉਹਨੂੰ ਇਹ ਪਤਾ ਲੱਗ ਗਿਆ ਵੀ ਮੈਨੂੰ ਬੰਦੇ ਨੇ ਬਣਾਇਆ, ਉਸ ਟਾਈਮ ਤੱਕ ਜਿਹੜੀ ਉਹਦੀ ਮੋਬਾਇਲਟੀ ਉਹ ਵੀ ਇੰਨੀ ਹਾਈ ਹੋ ਜਾਊਗੀ, ਉਹਨੂੰ ਇਹ ਨਾ ਪਤਾ ਹੋਊਗਾ ਵੀ ਜਿਹਨੇ ਮੈਨੂੰ ਬਣਾਇਆ ਮੈਨੂੰ ਖਤਮ ਨਹੀਂ ਕਰਨਾ।
ਚਲੋ ਇਹ ਆਨਗੋਇੰਗ ਡਿਬੇਟ ਆ ਜੀ, ਵੈਸੇ ਚੱਲ ਰਹੀ ਹੈ। ਧੰਨਵਾਦ ਤੁਹਾਡਾ, ਤੁਸੀਂ ਬਹੁਤ ਸੋਹਣੀ ਇਨਪੁਟ ਦਿੱਤੀ ਆ। ਹੋਰ ਕੁਝ ਕਹਿਣਾ ਚਾਹੁੰਦੇ ਹੋ?
ਬਸ ਕੁਛ ਨੀ, ਮੇਰਾ ਆਪਣਾ ਸ਼ੌਂਕ ਹੈਗਾ, ਮੈਂ ਬਚਪਨ ਤੋਂ ਹੀ ਜਿੱਦਾਂ ਆਪਾਂ ਹੁਣ ਆਪਾਂ ਅਸਮਾਨ ਵੱਲ ਵੇਖਦੇ ਹਾਂ, ਕਸਮਾਲੋਜੀ ਸਟੱਡੀ ਕਰਨੀ ਜਿੱਦਾਂ ਮੇਰੇ ਕੋਲ ਟਾਈਮ ਹੋਵੇ, ਤੇ ਜਾਂ ਜਿਹੜੀ ਇੱਕ ਅੱਖਰ ਹੀ ਕਹਿ ਦੇਣਾ ਕੁਆਂਟਮ ਮਕੈਨਿਕਸ, ਤਾਂ ਜਿਹੜੇ ਸਾਇੰਟਿਸਟ ਕਹਿੰਦੇ ਕੀ ਲੱਗਾ ਬਕਵਾਸ ਕਰਨ। ਹਾਂਜੀ 25-30 ਸਾਲ ਹੋ ਗਏ ਮੈਨੂੰ ਇਸ ਚੀਜ਼ ਨੂੰ ਸਟੱਡੀ ਕਰਦੇ ਨੂੰ, ਮੈਨੂੰ ਕਿੰਨੀ ਕੁ ਆਉਂਦੀ ਆ, ਜਿਵੇਂ ਨਾ ਨਿਆਣੇ ਨੂੰ ਫੱਟੀ ਤੇ ਊੜਾ ਆੜਾ ਈੜੀ ਸਾਰਾ ਕੁਛ ਲਿਖਣਾ ਆਉਂਦਾ ਇੰਨੀ ਕੁ ਆਉਂਦੀ 25-30 ਸਾਲਾਂ ਜੇ ਕੋਈ ਬੰਦਾ ਕਹਿੰਦਾ ਬੜੀ ਕੁਆਂਟਮ ਮਕੈਨਿਕਸ ਆਉਂਦੀ ਉਹਨੂੰ ਇਹਦੇ ਨਾਂ ਦੇ ਅੱਖਰ ਦਾ ਮਤਲਬ ਦਾ ਹੀ ਨੀ ਪਤਾ ਹੈਗਾ। ਥੈਂਕ ਯੂ ਸਰ।
ਬਿਲਕੁਲ ਬਿਲਕੁਲ। ਉਹ ਚਲੋ ਆਹ ਗੱਲ ਸੁਣ ਕੇ ਜਾਇਓ ਤੁਸੀਂ ਤੁਸੀਂ ਵਿਗਿਆਨ ਚ ਇੰਟਰਸਟ ਰੱਖਦੇ ਹੋ ਕਹਿੰਦੇ ਜਿਹਨੂੰ ਜਿਹਨੂੰ ਆਦਤ ਪੈ ਜੇ ਨਾ ਘੋਖਣ ਦੀ ਪਰਖਣ ਦੀ ਇਹ ਮੇਰਾ ਖਿਆਲ ਕਵੀ ਨੇ ਅਜਮੇਰ ਰੋਡੇ ਜੀ ਉਹਨਾਂ ਦੀ ਕੋਟੇਸ਼ਨ ਆ ਮੈਨੂੰ ਲੱਗਦਾ ਸ਼ਾਇਦ ਉਹਨਾਂ ਦੀ ਕਿਸੇ ਕਵਿਤਾ ਦੇ ਵਿੱਚੋਂ ਜੇ ਮੈਨੂੰ ਜੇ ਮੈਂ ਨਾ ਭੁੱਲਦਾ ਹਾਂ ਉਹ ਕਹਿੰਦੇ ਵੀ ਮੋਲੀਕਿਊਲ ਦੇ ਵਿੱਚ ਵੜਨ ਦਾ ਰਸਤਾ ਲੱਭ ਜੇ ਜੇ ਬੰਦੇ ਨੂੰ ਮੋਲੀਕਿਊਲ ਦੇਖ ਲਓ ਹੁਣ ਤੁਸੀਂ ਕਹਿੰਦੇ ਸਾਰੀ ਉਮਰ ਉਹ ਉੱਥੇ ਹੀ ਘੁੰਮਦਾ ਰਹੂਗਾ ਹਨਾ ਸ਼ਾਇਦ ਉਹਨਾਂ ਦੀ ਕਵਿਤਾ ਇਹ
ਛੋਟੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਖਤਮ ਕਰਨ ਗੱਲ ਜਿਸ ਤਰ੍ਹਾਂ ਅਸੀਂ ਆਪਣੇ ਨਾ ਕੋਈ ਵੀ ਨਵੀਂ ਚੀਜ਼ ਸਿੱਖਣੀ ਸ਼ੁਰੂ ਕਰਦੇ ਹਾਂ ਜਿਵੇਂ ਆਪਣੇ ਦਰਖਤ ਦੇ ਨਵੀਂ ਟਾਹਣੀ ਨੀ ਉਹ ਪੈਂਦੀ ਸਾਡੇ ਜਿਹੜੇ ਬ੍ਰੇਨ ਦੇ ਨਿਊਰੋਨ ਆ ਜਿਹੜੇ ਮਰ ਵੀ ਚੁੱਕੇ ਉੱਥੋਂ ਨਵੇਂ ਉੱਗਣੇ ਸ਼ੁਰੂ ਹੋ ਜਾਂਦੇ ਆ ਤੁਹਾਡੇ ਬ੍ਰੇਨ ਪਾਵਰ ਵਧਣੀ ਸ਼ੁਰੂ ਹੋ ਜਾਂਦੀ ਜਦੋਂ ਵੀ ਕੋਈ ਤੁਸੀਂ ਚੀਜ਼ ਸਿੱਖਣੀ ਸ਼ੁਰੂ ਕਰਦੇ ਆ। ਥੈਂਕ ਯੂ ਬ੍ਰਦਰ
ਜੀ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਹਾਂਜੀ ਇੱਕ ਹੋਰ ਕਾਲਰ ਸਾਡੇ ਨਾਲ ਨੇ। ਹਾਂਜੀ ਸਤਿ ਸ਼੍ਰੀ ਅਕਾਲ। ਨਹੀਂ ਜੀ ਨਹੀਂ ਉਹ ਚਲੇ ਗਏ ਆਫ ਦਾ। ਦੁਬਾਰਾ ਕਾਲ ਕਰ ਲਓ ਜੀ 416-620-1778 ਦੇ ਉੱਤੇ। ਲਓ ਆਪਾਂ ਛੋਟੀ ਜੀ ਬ੍ਰੇਕ ਲੈ ਲਈਏ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165।
ਇੱਕ ਵਾਰੀ ਫੇਰ ਨੇ ਕਿਹਾ ਸਵਾਗਤ ਜੀ। ਸਰਦਾਰ ਬਲਵਿੰਦਰ ਸਿੰਘ ਜੀ ਗੱਲ ਕਰ ਰਹੇ ਸੀ, ਚਲੋ ਉਹ ਆਫ ਦਾ ਏਅਰ ਚਲੇ ਗਏ। ਜਿਹੜੀ ਮੈਂ ਗੱਲ ਕਰਦਾ ਸੀ ਨਾ ਇਹ ਸੱਚੀ ਜੀ ਅਜਮੇਰ ਰੋਡੇ ਦੀ ਪੋਇਮ ਆ ਜੀ, ਇਹ ਅਜਮੇਰ ਰੋਡੇ ਉਹਨਾਂ ਦੀ ਪੋਇਮ ਆ ਇੰਗਲਿਸ਼ ਦੇ ਵਿੱਚ। ਇਹ ਵੀ ਇਲੈਕਟ੍ਰੀਕਲ ਇੰਜੀਨੀਅਰ ਹੈ ਅਜਮੇਰ ਰੋਡੇ ਜੀ, ਪਰ ਇਹ ਕਵਿਤਾਵਾਂ ਬਹੁਤ ਸੋਹਣੀਆਂ ਲਿਖਦੇ ਨੇ। ਅਜਮੇਰ ਰੋਡੇ ਤੇ ਨਵਤੇਜ ਭਾਰਤੀ ਇਹ ਬ੍ਰਦਰ ਨੇ ਜੀ, ਤੇ ਦੋਨੇ ਹੀ ਭਰਾ ਬਜ਼ੁਰਗ ਨੇ ਹੁਣ ਤਾਂ, ਤੇ ਕਵਿਤਾਵਾਂ ਬਹੁਤ ਸੋਹਣੀਆਂ ਲਿਖਦੇ ਨੇ। ਅਜਮੇਰ ਰੋਡੇ ਜੀ ਲਿਖਦੇ ਨੇ ਜੀ ਇਹਨਾਂ ਪਾਰਟੀਕਲ, ਉਹਨਾਂ ਦੀ ਜਿਹੜੀ ਪੋਇਮ ਆ ਨਾ ਇਹ ਇੰਗਲਿਸ਼, ਬਹੁਤ ਛੋਟੀ ਜੀ ਪੋਇਮ ਆ ਬਸ। ਉਹ ਕਹਿੰਦੇ ਇਫ ਯੂ ਕੈਨ ਫਾਈਂਡ ਅ ਪਾਥ ਇਨ ਟੂ ਇਟ ਦੇਰ ਇਜ਼ ਐਨਫ ਸਪੇਸ ਇਨ ਦਿਸ ਪਾਰਟੀਕਲ ਟੂ ਸਟਰੋਲ ਫੋਰ ਅ ਲਾਈਫ ਟਾਈਮ। ਮਤਲਬ ਜਿਹਨੂੰ ਆਪਾਂ ਛੋਟੀ ਜਿਹੀ ਚੀਜ਼ ਸਮਝ ਲੈਂਦੇ ਹਾਂ ਨਾ, ਤੁਸੀਂ ਅੰਦਾਜ਼ਾ ਲਾ ਲਓ ਨਾ ਮੋਲੀਕਿਊਲ ਕਿਸੇ ਕੋਈ ਵੀ ਜਿਹੜਾ ਪਦਾਰਥ ਆ ਉਹਦਾ ਛੋਟੇ ਤੋਂ ਛੋਟਾ ਪਾਰਟੀਕਲ ਜਿਹਦੇ ਵਿੱਚ ਉਸ ਪਦਾਰਥ ਦੇ ਸਾਰੇ ਗੁਣ ਨੇ ਉਹਨੂੰ ਮੋਲੀਕਿਊਲ ਕਹਿ ਦਿੰਦੇ ਆ। ਤੇ ਮੋਲੀਕਿਊਲ ਹੁਣ ਤੁਸੀਂ ਮੋਲੀਕਿਊਲ ਦੇ ਵਿੱਚ ਅੱਗੇ ਹੁੰਦੇ ਆ, ਫਿਰ ਉਹਦੇ ਸੈਂਟਰ ਦੇ ਵਿੱਚ ਭਾਰ ਆ ਜਿਹੜਾ ਉਹਨੂੰ ਨਿਊਕਲੀਅਸ ਕਹਿੰਦੇ ਆ, ਉਹਦੇ ਵਿੱਚ ਪ੍ਰੋਟੋਨ ਤੇ ਨਿਊਟ੍ਰੋਨ ਹੁੰਦੇ ਨੇ, ਬਾਹਰ ਜਿਹੜੇ ਸਾਨੂੰ ਦੱਸਦੇ ਨੇ ਵਿਗਿਆਨੀ ਉਹਦੇ ਆਲੇ ਦੁਆਲੇ ਇਲੈਕਟ੍ਰੋਨ ਘੁੰਮਦੇ ਹੁੰਦੇ ਨੇ, ਉਹ ਦੱਸਦੇ ਆ ਵੀ ਜਿੰਨਾ ਕਿਸੇ ਜਿੰਨਾ ਨਿਊਕਲੀਅਸ ਦੇ ਵਿੱਚ ਜਿੰਨੇ ਪ੍ਰੋਟੋਨ ਨੇ ਤੇ ਜਿੰਨਾ ਉਹਦਾ ਪੋਜ਼ਿਟਿਵ ਚਾਰਜ ਆ ਉਹਦੇ ਇਕਿਊਵਲੈਂਟ ਨੈਗੇਟਿਵ ਚਾਰਜ ਇਲੈਕਟ੍ਰੋਨ ਉਹਦੇ ਬਰਾਬਰ ਦੇ ਚਾਰਜ ਦੇ ਘੁੰਮਦੇ ਹੁੰਦੇ ਆ, ਜਿਹੜਾ 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 ਨਿਊਟ੍ਰੋਨ ਆ ਉਹ ਨਿਊਟਰਲ ਹੁੰਦਾ। ਤੇ ਜਿਹੜੇ ਪਦਾਰਥ ਅਲੱਗ ਅਲੱਗ ਨਾ ਉਹਦੇ ਚ ਅਲੱਗ 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 ਨੰਬਰ ਆਫ ਇਲੈਕਟ੍ਰੋਨਸ ਘੁੰਮਦੇ ਨੇ। ਅੱਛਾ ਫਿਰ ਤੁਸੀਂ ਹੈਰਾਨ ਹੋਵੋਗੇ ਜਦੋਂ ਕੈਮਿਸਟਰੀ ਪੜ੍ਹਦੇ ਹੋ ਤੁਸੀਂ, ਬਈ ਜਿਹੜੇ ਇੱਕੋ ਜਿਹੇ ਪਦਾਰਥ ਨੇ ਨਾ ਉਹਨਾਂ ਦੇ ਵਿੱਚ ਉਹ ਇਲੈਕਟ੍ਰੋਨਸ ਜਿਹੜੇ ਹੁੰਦੇ ਨੇ ਜਦੋਂ ਉਹਦੇ ਆਰਬਿਟ ਗਿਣਦੇ ਆ ਉਹ ਆਰਬਿਟ ਦੇ ਵਿੱਚ ਅੱਗੇ ਉਹਨਾਂ ਚ ਸਿਮੀਲੈਰਿਟੀ ਹੁੰਦੀ ਆ। ਜਦੋਂ ਤੁਸੀਂ ਆਰਬਿਟ ਦੇ ਵਿੱਚ ਇਲੈਕਟ੍ਰੋਨ ਘੁੰਮਦੇ ਨੇ ਨਾ ਉਹਨਾਂ ਦਾ ਇੱਕ ਸੀਕੁਐਂਸ ਆ। ਹੁਣ ਜਿਵੇਂ ਸੋਡੀਅਮ ਪੋਟਾਸ਼ੀਅਮ ਦੀ ਗੱਲ ਕਰੋ, ਐਲਕਲੀ ਮੈਟਲਸ ਨੇ, ਉਹਨਾਂ ਦੇ ਬਾਹਰ ਵਾਲੇ ਆਰਬਿਟ ਦੇ ਵਿੱਚ ਉਨੇ ਇੱਕੋ ਜਿਹੇ ਇਲੈਕਟ੍ਰੋਨ ਹੁੰਦੇ ਨੇ, ਸੋਡੀਅਮ ਪੋਟਾਸ਼ੀਅਮ ਲਿਥੀਅਮ ਹੈ ਨਾ
ਜਿਹੜੀਆਂ ਜਿਹੜੀਆਂ ਐਲਕਲੀ ਮੈਟਲਸ ਨੇ। ਇਸ ਤਰ੍ਹਾਂ ਮਤਲਬ ਪਦਾਰਥ ਦੇ ਵਿੱਚ ਇੰਨਾ ਡੂੰਘਾ ਜਾ ਕੇ ਦੇਖਦੇ ਹੋ, ਇੰਨਾ ਇੰਟਰਸਟਿੰਗ ਸੰਸਾਰ ਆ ਪੂਰੇ ਦਾ ਪੂਰਾ। ਆਪਾਂ ਨੂੰ ਤਾਂ ਬਾਹਰਲਾ ਸੰਸਾਰ ਹੀ ਆਪਣਾ ਘਰ ਨੇੜੇ ਤੇੜੇ ਗੁਆਂਢ ਪਾਰਕ ਪੂਰਕ ਤੇ ਆਹ ਸੜਕਾਂ ਸੁੜਕਾਂ ਸੋਹਣੀਆਂ ਲੱਗਦੀਆਂ ਨਾ, ਪਰ ਨੇਚਰ ਦੇ ਵਿੱਚ ਇੰਨਾ ਕੁਛ ਸੋਹਣਾ ਹੈ, ਇੰਨਾ ਤਰਤੀਬ ਦੇ ਨਾਲ ਆ। ਤੇ ਉਹ ਨੇਚਰ ਆਪਣੇ ਆਪ ਨੂੰ ਨਾ, ਜਿਹੜੀ ਕੁਦਰਤ ਆ ਉਹ ਪਦਾਰਥਾਂ ਦੇ ਰੂਪ ਦੇ ਵਿੱਚ ਹੈਗੀ ਆ, ਜਿਹੜੀ ਆਪਣੇ ਆਪ ਨੂੰ ਜਾਂ ਜਿਉਂਦੀ ਵੀ ਜਿਹੜੀ ਨੇਚਰ ਆਪਾਂ ਜਿਉਂਦੀਆਂ ਚੀਜ਼ਾਂ ਵੀ ਦੇਖਦੇ ਹਾਂ, ਲਿਵਿੰਗ ਜਿਹੜਾ ਦੁਨੀਆ ਦੇਖਦੇ ਹਾਂ, ਲਿਵਿੰਗ ਸੰਸਾਰ ਆ ਜਿਹੜਾ ਦੇਖਦੇ ਹਾਂ, ਨੇਚਰ ਆਪਣੇ ਆਪ ਨੂੰ ਹੌਲੀ 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 ਇਸ ਤਰੀਕੇ ਨਾਲ ਬਦਲ ਰਹੀ ਆ ਵੀ ਆਪਣੇ ਆਪ ਨੂੰ ਉਹ ਸੋਹਣਾ ਬਣਾ ਰਹੀ ਆ, ਆਪਣੇ ਆਪ ਨੂੰ ਨਿਯਮਬੱਧ ਕਰ ਰਹੀ ਆ ਲਗਾਤਾਰ, ਤਾਂ ਕਿ ਉਹ ਬੈਸਟ ਜਿਹੜਾ ਹੈਗਾ ਰਿਜ਼ਲਟ ਆ ਜਿਹੜਾ ਦੇ ਸਕੇ। ਆਪਾਂ ਵੀ ਇਨਸਾਨ ਆ ਜਿਹੜਾ, ਜਦੋਂ ਤੁਸੀਂ ਇਨਸਾਨ ਬਾਰੇ ਕਿਤੇ ਡੂੰਘੀ ਖੋਜ ਕਰਕੇ ਦੇਖੋਗੇ, ਪੜ੍ਹ ਲਿਖ ਕੇ ਦੇਖੋਗੇ, ਆਪਣੇ ਵੱਡੇ ਵਡੇਰੇ ਹਜ਼ਾਰਾਂ ਸਾਲ ਪਹਿਲਾਂ, ਲੱਖਾਂ ਸਾਲ ਪਹਿਲਾਂ, ਯਾਨੀ ਨੇਚਰ ਨੇ ਆਪਣੇ ਆਪ ਨੂੰ ਹੌਲੀ ਹੌਲੀ ਆਪਣਾ ਬੈਸਟ ਵਰਜ਼ਨ ਬਣਾ ਕੇ ਆਪਾਂ ਨੂੰ ਇਸ ਫਾਰਮ 'ਚ ਲਿਆਂਦਾ। ਜਿਹੜੇ ਹੋਮਿਓਸੇਪੀਅਨਸ ਆ ਨਾ ਹੁਣ, ਆਪਣੀ ਆਹ ਜਿਹੜੀ ਸਪੀਸੀਜ਼ ਆ, ਨਸਲ ਆਪਣੀ, ਜਦੋਂ ਪਹਿਲਾਂ ਵੱਲ ਨਿਗਾਹ ਮਾਰਦੇ ਆਪਾਂ ਤੇ ਉਹ ਆਲੇ ਦੁਆਲੇ ਨਾਲ ਸੰਘਰਸ਼ ਕਰਦੇ ਹੋਏ, ਆਲੇ ਦੁਆਲੇ ਦੇ ਨਾਲ ਟਕਰਾਉਂਦੇ ਹੋਏ, ਆਲੇ ਦੁਆਲੇ ਦੇ ਨਾਲ ਇੱਕਮਿਕ ਰਹਿੰਦੇ ਹੋਏ, ਤੇ ਉਹ ਇਸ ਸਥਿਤੀ ਦੇ ਉੱਤੇ ਪਹੁੰਚ ਗਿਆ। ਇਵੇਂ ਫਿਰ ਉਹ ਤਾਂਹੀ ਤਾਂ ਜਿਹੜਾ ਉਹ ਵਿਗਿਆਨੀ ਸਾਨੂੰ ਕਹਿੰਦੇ ਨੇ ਨਾ ਬਈ ਨੇਚਰ ਦੇ ਵਿੱਚ ਸਟਰਗਲ ਕਰਦਾ ਕਰਦਾ ਜਿਹੜੀ ਨਸਲ ਆਪਣੇ ਆਪ ਨੂੰ ਅਡੈਪਟ ਕਰ ਲੈਂਦੀ ਹੈ, ਅਡੈਪਟ ਕਰਨ ਦਾ ਮਤਲਬ ਕੁਦਰਤੀ ਹਾਲਤਾਂ ਮੁਤਾਬਕ ਢਾਲ ਲੈਂਦੀ ਹੈ, ਉਹ ਜਿਉਂਦੀ ਰਹਿੰਦੀ ਹੈ, ਦੂਜੀ ਖਤਮ ਹੋ ਜਾਂਦੀ ਹੈ। ਇੱਕ ਸੱਜਣ ਮੇਰੇ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈ ਆਪਾਂ। ਹਾਂਜੀ ਲੇਗਾ, ਸਵਾਗਤ ਤੁਹਾਡਾ। ਹਾਂਜੀ, ਥੈਂਕ ਯੂ, ਤੁਸੀਂ ਦੁਬਾਰਾ ਫੇਰ ਆ ਗਏ।
ਗੱਲ ਕੀਤੀ ਨਾ ਮਾਲੀਕਿਊਲ ਦੀ।
ਹਾਂਜੀ,
ਦੇਖੋ ਬ੍ਰਾ ਜੀ, 100 ਸਾਲ ਹੋਇਆ ਜੀ, 100ਵੀਂ ਐਨੀਵਰਸਰੀ ਹੋਈ, ਆਈਨਸਟਾਈਨ ਨੇ ਜਿਹੜਾ ਮਾਡਲ ਹੋਇਆ ਐਟਮ ਦਾ ਪੂਰਾ ਕਰਤਾ ਵੀ ਐਟਮ ਕੀ ਚੀਜ਼ ਹੁੰਦੀ। ਹਾਂਜੀ
ਹਾਂਜੀ,
ਬਸ ਉਹ ਕਰਦੇ ਆ ਸਾਰੀ ਉਹਨੂੰ ਨਵੀਂ ਚੀਜ਼ ਜਿਹੜੀ ਉਹਨੂੰ ਸਾਰੀ ਉਮਰ ਸਤਾਉਂਦੀ ਰਹੀ, ਉਹਨੂੰ ਕਹਿੰਦੇ ਕੁਆਂਟਾ।
ਹਾਂਜੀ,
ਜਿਹੜਾ ਜੇ ਆਪਾਂ ਐਟਮ ਕਹਿ ਲਈ ਨਾ, ਹਰ ਚੀਜ਼ ਤੋਂ ਛੋਟੀ ਦਾ ਐਟਮ ਕਾਹਦਾ ਬਣਿਆ ਹੋਇਆ। ਹਾਂਜੀ, ਇਹ ਕੁਆਂਟਾ ਜਿੱਦਾਂ ਜਿਹਨੂੰ ਕੁਆਂਟ ਪਾਰਟੀਕਲ ਜਿਹਨੂੰ ਆਪਾਂ ਕਹਿੰਦੇ, ਜਿਵੇਂ ਤੁਸੀਂ ਕਿਹਾ ਜਿੰਨੇ ਇਲੈਕਟ੍ਰੋਨ ਹੁੰਦੇ ਉਨੇ ਬਰਾਬਰ ਪ੍ਰੋਟੋਨ ਹੁੰਦੇ, ਜਿਹੜਾ ਨਿਊਟ੍ਰਾਨ ਆ ਉਹ ਜਿਹਦੀ ਉਹਦੀ ਗਿਣਤੀ ਵੱਧ ਘੱਟ ਕਰਨ ਵਾਲੀ, ਜਿਵੇਂ ਆਪਾਂ ਆਈਸੋਟੋਪ ਵੱਖਰੇ ਵੱਖਰੇ ਬਣਾ ਲੈਂਦੇ ਤੇ ਉਹਦਾ ਜਿਹੜਾ ਢਾਂਚਾ ਜਿਹੜਾ ਚੇਂਜ ਕਰਦੇ ਨੇ ਐਟਮ ਦਾ। ਹਾਂਜੀ, ਜਿਹੜਾ ਐਟਮ ਆ ਸਾਰੀ ਲਾਈਫ ਤੇ ਜਦੋਂ ਤੱਕ ਐਟਮ ਬਣਦਾ ਉਹ ਤੋਂ ਪਹਿਲਾਂ ਹੀ ਪੂਰੀ ਹੋ ਜਾਂਦੀ ਹੈ। ਐਟਮ ਤਾਂ ਇੱਕ ਜਿਵੇਂ ਸਾਡੀ ਇੱਕ ਇੱਟ ਬਣ ਗਈ ਹੈ, ਹੁਣ ਤੁਸੀਂ 2 ਮਿਲੀਅਨ ਇੱਟ ਲਾ ਕੇ ਕੋਠਾ ਬਣਾ ਲਓ ਤੇ 4 ਲਾ ਕੇ ਬਣਾ ਲਓ। ਹਾਂਜੀ, ਐਟਮ ਤੇ ਆ ਕੇ ਜਿਹੜੀ ਸਾਡੀ ਲਾਈਫ ਜਿਹੜੀ ਆ ਸ਼ੁਰੂ ਹੁੰਦੀ, ਜਿਹੜੀ ਕੁਆਂਟਮ ਮਕੈਨਿਕਸ ਹੈ ਨਾ, ਜਿਹੜੀ ਆਪਣੀ ਕਲਾਸੀਕਲ ਫਿਜ਼ਿਕਸ ਆ, ਇਹ ਐਟਮ ਤੋਂ ਉੱਤੇ ਉੱਤੇ ਚੱਲਦੀ ਆ। ਇਹਦੇ ਤੋਂ ਥੱਲੇ ਜਿਸ ਵੇਲੇ ਅਸੀਂ ਐਟਮ ਦੇ ਵਿੱਚ ਵੜ ਗਏ, ਫਿਰ ਮਾਲੀਕੂਲ ਦੀ ਕਰ ਗਏ, ਐਟਮ ਦੇ ਵਿੱਚ ਵੜ ਗਿਆ, ਫਿਰ ਤੁਸੀਂ ਉੱਥੋਂ ਬਾਹਰ ਨੀ ਨਿਕਲ ਸਕਦੇ ਜ਼ਿੰਦਗੀ ਆਪਣੀ। ਉਹ ਚੱਕਰ ਵੀ ਇਹੋ ਜਿਹਾ ਨਾ, ਇੱਕ ਵਾਰ ਤੁਸੀਂ ਉਹਦੇ ਵਿੱਚ ਵੜ ਗਏ ਬਸ, ਫਿਰ ਤੁਹਾਡੀ ਦੁਨੀਆ ਜਿਹੜੀ ਆ ਉਹ ਐਟਮ ਦੇ ਵਿੱਚ ਹੀ ਰਹਿੰਦੀ ਹਮੇਸ਼ਾ। ਹਾਂਜੀ, ਇਹ ਕਿਸ ਤਰ੍ਹਾਂ ਇਹਦਾ ਇਹਨੂੰ ਅਸੀਂ ਮੈਨੀਪੁਲੇਟ ਕਰਦੇ ਹਾਂ, ਜਿਵੇਂ ਅਸੀਂ ਆਪਣਾ ਯੂਰੇਨੀਅਮ 235-238 ਦੇ ਜਿਹੜੇ ਆਪਣੇ ਆ ਇਹਨੂੰ ਕਰਕੇ ਤੇ ਇਹਦਾ ਮਤਲਬ ਕਰ ਲੈਂਦੇ ਆ ਸਾਇੰਟਿਸਟ। ਹਾਂਜੀ, ਤੇ ਅੱਗੋਂ ਨਵੇਂ ਜਿਹੜੇ ਆਪਣੇ ਐਲੀਮੈਂਟ ਉਹ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਹੜੇ ਕਿ ਬੜੇ ਅਨਸਟੇਬਲ ਹੁੰਦੇ। ਪਰ ਹੈਰਾਨੀ ਦੀ ਗੱਲ ਤੇ ਇਹ ਹੈ, ਸਾਰੀ ਦੀ ਸਾਰੀ ਜਿਹੜੀ ਲਾਈਫ ਐਟਮ ਦੇ ਵਿੱਚ ਹੀ, ਤੇ ਇਹੋ ਹੀ ਨੀ ਸਾਨੂੰ ਸਮਝ ਲੱਗ ਰਹੀ ਵੀ ਜਿਹੜਾ ਐਟਮ ਆ ਇਹਦੀ ਜਿਹੜੀ ਬਣਤਰ ਆ, ਇਹਦੇ ਵਿੱਚ ਵੱਖਰੇ ਵੱਖਰੇ ਜਿਹੜੇ ਅੱਗੋਂ ਪਾਰਟੀਕਲ ਆ, ਜਿਵੇਂ ਕਹਿ ਲਓ ਕਈ ਕੁਆਂਟਮ ਪਾਰਟੀਕਲ ਉਹਨੂੰ ਕਹਿੰਦੇ, ਜਿਵੇਂ ਕੁਆਂਟਾ। ਹਾਂਜੀ, ਇਹ ਜਿਹੜੇ ਆ ਇਹ ਕਿਵੇਂ ਤੇ ਕਿਉਂ ਬਿਹੇਵ ਕਰਦੇ, ਇਹਦੇ ਤੇ ਸਾਡਾ ਕਲਾਸੀਕਲ ਜਿਹੜੀ ਆ ਫਿਜ਼ਿਕਸ ਦਾ ਕੋਈ ਵੀ ਲਾ ਲਾਗੂ ਨਹੀਂ
ਹੁੰਦਾ,
ਨਾ ਲਾਗੂ ਹੁੰਦਾ, ਕੋਈ ਵੀ ਲਾਗੂ ਨਹੀਂ ਹੁੰਦਾ। ਹਾਂਜੀ,
ਕੁਆਂਟਮ ਫਿਜ਼ਿਕਸ ਆ, ਕੁਆਂਟਮ ਫਿਜ਼ਿਕਸ ਅਲੱਗ ਹੀ ਉਹ ਸਬਜੈਕਟ ਬਣ ਗਿਆ।
ਕੁਆਂਟਮ ਫਿਜ਼ਿਕਸ ਜਿਹੜੀ ਆਪਣੀ ਫਿਜ਼ਿਕਸ ਜਿਹਨੂੰ ਅਸੀਂ ਜਾਣਦੇ ਉਹ ਹੈਗੀ ਆ ਕਲਾਸੀਕਲ ਫਿਜ਼ਿਕਸ, ਜਦੋਂ ਐਟਮ ਤੱਕ ਅਸੀਂ ਪਹੁੰਚ ਗਏ ਉਹਦੇ ਅੰਦਰ ਵੜ ਗਏ ਜਾ ਕੇ, ਹੁਣ ਇਹ ਹੋ ਗਈ ਆ ਕੁਆਂਟਮ ਫਿਜ਼ਿਕਸ। ਹਾਂਜੀ, ਤੇ ਕੁਆਂਟਮ ਮਕੈਨਿਕਸ ਜਿਹਨੂੰ ਕਹਿੰਦੇ ਇਹ ਕੰਮ ਕਿਵੇਂ ਕਰਦੀ, ਇਹਦੇ ਵਿੱਚ ਜਿਹੜਾ ਸਾਡਾ ਕਨਵੈਨਸ਼ਨਲ ਮੈਥ ਹੈ ਉਹ ਫਿਰ ਵੀ ਤੁਹਾਡੇ ਕੰਮ ਜ਼ਰੂਰ ਆ ਜਾਂਦਾ। ਉਹ ਇਹ ਕਹਿੰਦਾ ਕਿ ਭਾਵੇਂ ਜਿੰਨੀ ਵੀ ਮਰਜ਼ੀ ਕਿਆਟਿਕ ਸਿਚੁਏਸ਼ਨ ਦੇ ਵਿੱਚ ਇਹ ਜਿਹੜਾ ਐਟਮ ਤਿਆਰ ਹੁੰਦਾ, ਇਹਦੇ ਵਿੱਚ ਫਿਰ ਵੀ ਸਾਡੇ ਮੈਥ ਦਾ ਜਿਹੜਾ ਇੱਕ ਨਾ ਲਾ ਪ੍ਰੋਬੇਬਿਲਿਟੀ ਜ਼ਰੂਰ ਹੀ ਲਾਗੂ ਹੁੰਦਾ। ਹਾਂਜੀ, ਤੇ ਇਹਦੇ ਵਿੱਚ ਫਿਰ ਇਹ ਇੱਥੇ ਆ ਕੇ ਇੱਕ ਹੋਰ ਟ੍ਰਬਲ ਸ਼ੁਰੂ ਹੁੰਦੀ ਵੀ ਜੇ ਸਾਨੂੰ ਇੰਨਾ ਪਤਾ, ਫਿਰ ਜਿਹੜੇ ਆ ਬੱਦਲ ਚੜ੍ਹ ਕੇ ਆ ਜਾਂਦੇ ਆ ਉੱਥੋਂ, ਤੇ ਇਹਨਾਂ ਦਾ ਜਿਹੜਾ ਬਿਹੇਵੀਅਰ ਜਿਹੜਾ ਸਾਨੂੰ ਵੈਦਰ ਪੈਟਰਨ ਦਾ ਨਹੀਂ ਨਾ ਪਤਾ ਲੱਗਦਾ, ਉਹ ਇਸ ਚੱਕਰ ਦੇ ਵਿੱਚ ਨਹੀਂ ਆਉਂਦੇ। ਹਾਂਜੀ, ਸੋ ਇਹ ਬੜੀ ਇੱਕ ਡੂੰਘੀ ਖੋਜ ਆ, ਜਿਵੇਂ ਮੈਂ ਕਿਹਾ ਸੀ ਕਿ 25-30 ਸਾਲ ਦੇ ਵਿੱਚ 25-30 ਪੰਜਾਬੀ ਦੇ ਅੱਖਰ ਲਿਖਣੇ ਆ ਜਾਣ ਉੱਤੇ ਫੱਟੀ ਦੇ, ਇੰਨੇ ਆ ਗਏ। ਹੁਣ ਅਗਾਂਹ ਹੌਲੀ ਹੌਲੀ ਕੋਸ਼ਿਸ਼ ਕੀਤੀ ਜਾ ਰਹੀ ਕਿ ਸਾਨੂੰ ਪੜ੍ਹਨਾ ਆ ਸਕਦਾ, ਕਿਉਂਕਿ ਸਾਨੂੰ ਅੱਖਰ ਲਿਖਣੇ ਆ ਗਿਆ। ਸੋ ਜਿਹੜੀ ਕੁਆਂਟਮ ਮਕੈਨਿਕਸ ਆ, ਇਨਸਾਈਡ ਜਿਹੜਾ ਐਟਮ ਆ, ਇਹ ਸਟੱਡੀ ਆ ਫਿਊਚਰ। ਔਰ ਜਿਹੜੇ ਕੁਆਂਟਮ ਕੰਪਿਊਟਰ ਵੀ ਆ ਜਾਂ ਕੰਪਿਊਟਰ ਜਿਹੜੀ ਆਪਣੀ AI ਵੀ, ਇਹ ਸਾਰੀ ਦੀ ਸਾਰੀ ਜਿਹੜੀ ਆ ਇਹ ਜਿਹੜਾ ਨਾ ਕੁਆਂਟਮ ਪਾਰਟੀਕਲ ਆ, ਇਹਨਾਂ ਦਾ ਜਿਹੜਾ ਬਿਹੇਵੀਅਰ ਆ ਇਹਨੂੰ ਸਮਝ ਕੇ
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੇਖ ਲੋ ਨੇਚਰ ਦੇ ਵਿਚ ਕੀ ਕੁਝ ਵਾਪਰ ਰਿਹਾ। ਆਪਾਂ ਤਾਂ ਬੜਾ ਸਥਿਰ, ਆਪਾਂ ਆਪਾਂ ਕਹਿੰਦੇ ਆਪਾਂ ਤੇਜ਼ ਆ, ਜ਼ਿੰਦਗੀ ਬੜੀ ਤੇਜ਼ ਆ, ਆਪਣੀ ਤੇਜ਼ੀ ਤਾਂ ਨੇਚਰ ਦੇ ਹਿਸਾਬ ਦੇ ਨਾਲ ਕੁਝ ਵੀ ਨਹੀਂ। ਆ ਜਿੰਨੀ ਦੇਰ ਦਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸਪੋਜ਼, ਜਾਂ ਜਿੰਨੀ ਦੇਰ ਚ ਇੱਕ ਅੱਧੇ ਮਿੰਟ ਦੇ ਵਿਚ ਆਪਣੀ ਜਿਹੜੀ ਧਰਤੀ ਆਪਣੀ ਉਸ ਪੋਜੀਸ਼ਨ ਤੋਂ ਲੱਖਾਂ ਕਿਲੋਮੀਟਰ ਦੂਰ, ਇਹ ਹਜ਼ਾਰਾਂ ਕਿਲੋਮੀਟਰ ਦੂਰ, ਪਤਾ ਨਹੀਂ ਮਤਲਬ ਇਹ ਕਿੰਨੀ ਤੇਜ਼ੀ ਦੇ ਨਾਲ ਜਿਹੜੇ, ਚਲੋ ਪਹਿਲਾਂ ਧਰਤੀ ਆ, ਜਿਹੜਾ ਆਪਣਾ ਪੂਰਾ ਸੂਰਜੀ ਮੰਡਲ ਆ ਉਹ ਨਾਲ ਵਾਲੇ ਸੂਰਜੀ ਮੰਡਲ ਤੋਂ ਦੂਰ ਪਹੁੰਚੇਗਾ, ਆਪਣੀ ਗਲੈਕਸੀ ਨਾਲ ਵਾਲੀ ਗਲੈਕਸੀ ਤੋਂ ਦੂਰ ਚਲੀ ਗਈ ਹੋਊਗੀ। ਆਪਣੀ ਧਰਤੀ ਆਪਣੇ ਐਕਸਿਸ ਦੁਆਲੇ ਘੁੰਮੀ ਜਾਂਦੀ ਹੈ, ਫਿਰ ਸੂਰਜ ਦੁਆਲੇ ਘੁੰਮੀ ਜਾਂਦੀ ਹੈ, ਜਾਣੀ ਪਤਾ ਨਹੀਂ ਹਜ਼ਾਰਾਂ ਲੱਖਾਂ ਮੀਲ ਦੂਰ ਆਪਾਂ ਕਿੱਥੇ, ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ ਆਪਾਂ ਪਹੁੰਚ ਗਏ ਹੋਵਾਂਗੇ। ਮਤਲਬ ਨੇਚਰ ਜਿਹੜੀ ਕੁਦਰਤ ਜਿਹਨੂੰ ਕਹਿੰਦੇ ਆ, ਦੁਨੀਆਂ ਤਾਂ ਆਪਾਂ ਆਪਣੀ ਦੁਨੀਆਂ ਬਹੁਤ ਛੋਟੀ ਆ, ਆਪਾਂ ਕਹਿੰਦੇ ਅਸੀਂ ਤੇਜ਼ ਆ ਜੀ, ਆਪਾਂ ਕੁਛ ਵੀ ਨਹੀਂ ਹਾਂ। ਮਤਲਬ ਵਿਗਿਆਨੀ ਕਹਿੰਦੇ ਨੇ ਵੀ ਜਿਹੜਾ ਆਪਣਾ ਆਹ ਕਿਲੋਮੀਟਰ ਮੀਲ ਤੇ ਆਹ, ਇਹ ਤਾਂ ਬਹੁਤ ਛੋਟੇ ਯੂਨਿਟ ਨੇ। ਜਦੋਂ ਸਪੇਸ ਦੇ ਵਿੱਚ ਇਹ ਡਿਸਟੈਂਸ ਮੈਜਰ ਕਰਨਾ ਹੁੰਦਾ ਨਾ, ਦੂਰੀ ਮੈਜਰ ਕਰਨੀ ਆ, ਤਾਂ ਇਹ ਤਾਂ ਇੰਨੇ ਛੋਟੇ ਨੇ, ਇਹਨਾਂ ਨੂੰ ਕੋਈ ਨਹੀਂ ਸਿਆਣਦਾ। ਫਿਰ ਇਹ ਲਾਈਟ ਈਅਰ ਇੱਕ ਯੂਨਿਟ ਰੱਖਿਆ ਇਹਨਾਂ ਨੇ, ਲਾਈਟ ਈਅਰ ਮਤਲਬ ਲਾਈਟ ਆ ਜਿਹੜੀ ਇੱਕ ਸੈਕਿੰਡ ਦੇ ਵਿੱਚ 3,00,000 ਕਿਲੋਮੀਟਰ ਸਫ਼ਰ ਕਰ ਜਾਂਦੀ, 1,86,000 ਮੀਲ ਲਾਈਟ ਦਾ ਪਾਰਟੀਕਲ ਆ ਜਿਹੜਾ ਉਹ ਟਰੈਵਲ ਕਰ ਜਾਂਦਾ। ਤੇ ਤੁਸੀਂ ਅੰਦਾਜ਼ਾ ਲਾ ਲਓ, ਇਹ ਤਾਂ ਇੱਕ ਸੈਕਿੰਡ ਆ, ਇੱਕ ਮਿੰਟ ਚ ਕਿੰਨਾ ਹੋਊਗਾ, ਇੱਕ ਦਿਨ ਦੇ ਵਿੱਚ ਕਿੰਨਾ ਹੋਜੂਗਾ, ਇੱਕ ਹਫ਼ਤੇ ਚ ਕਿੰਨਾ, ਇੱਕ ਸਾਲ ਚ ਕਿੰਨਾ, ਕਿੰਨਾ ਡਿਸਟੈਂਸ ਟਰੈਵਲ ਹੋ ਗਿਆ ਇੱਕ ਸਾਲ ਦੇ, ਕੱਢ ਲਓ ਸੈਕਿੰਡ, ਉਨੀ ਦੇਰ ਦੇ ਵਿੱਚ। ਤੇ ਜਦੋਂ ਫਿਰ ਇਹ ਡਿਸਟੈਂਸ ਮੈਜਰ ਕਰਦੇ ਆ ਨਾ ਸਪੇਸ ਦੇ ਵਿੱਚ, ਫਿਰ ਇਹ ਕਹਿੰਦੇ ਇੰਨੇ ਲਾਈਟ ਈਅਰ ਦੂਰ ਆ ਆਹ ਚੀਜ਼ ਆ ਜਿਹੜੀ, ਇੰਨੇ 1,000 ਲਾਈਟ ਈਅਰ ਦੂਰ ਆ, ਮਤਲਬ ਦੁਨੀਆਂ ਇੰਨੀ ਅਨੰਤ ਆ, ਉਹਦਾ ਕੋਈ ਅੰਤ ਹੀ ਨਹੀਂ ਹੈਗਾ। ਤੇ ਦੁਨੀਆਂ ਦੇ ਵਿੱਚ ਇਹ ਯੂਨੀਵਰਸ ਦੇ ਵਿੱਚ ਹਰ ਇੱਕ ਚੀਜ਼ ਇੱਕ ਮਤਲਬ ਇਹ ਫੈਲ ਰਹੀ ਆ, ਇੱਕ ਦੂਜੇ ਤੋਂ ਦੂਰ ਜਾ ਰਹੇ ਨੇ, ਕਿੰਨੀ ਸਪੀਡ ਨਾਲ ਜਾ ਰਹੇ ਨੇ, ਜਦੋਂ ਉਹ ਕੈਲਕੂਲੇਟ ਕਰਨ ਲੱਗੋਗੇ ਤਾਂ ਪਤਾ ਨਹੀਂ ਕੀ ਬਣੂਗਾ। ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 9054562020 ਅਮਨਦੀਪ ਕਪਲਾ।
ਬੜੀ ਫਿਰ ਨਿਕਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈਗੀ ਆ ਤਾਂ ਤੁਸੀਂ ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਉਹਨਾਂ ਨਾਲ ਤਾਲਮੇਲ ਕਰ ਲਿਓ। 647-646-3000 ਉਹਨਾਂ ਦਾ ਨੰਬਰ ਹੈਗਾ। ਫਾਰ ਐਗਜ਼ਾਮਪਲ ਤੁਸੀਂ ਪੁਆਇੰਟ ਸਿਸਟਮ ਦੇ ਤਹਿਤ ਜਾਂ ਕਿਸੇ ਹੋਰ ਸਿਸਟਮ ਦੇ ਤਹਿਤ ਫੈਮਿਲੀ ਕਲਾਸ ਵੀਜ਼ਾ, ਸਪਾਊਸਲ ਵੀਜ਼ਾ, ਇਹ ਕੈਟਾਗਰੀ ਦੇ ਵਿੱਚ ਜਾਂ ਕਿਸੇ ਹੋਰ ਕੈਟਾਗਰੀ ਦੇ ਵਿੱਚ ਤੁਸੀਂ ਇੱਥੇ ਬੁਲਾਉਣਾ ਚਾਹੁੰਦੇ ਹੋ ਰਿਸ਼ਤੇਦਾਰ, ਦੋਸਤ, ਮਿੱਤਰਾਂ ਨੂੰ, ਤੇ ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਿਓ। ਨੰਬਰ ਇਹਨਾਂ ਦਾ ਹੈਗਾ 647-646-3000। ਤੇ ਇੱਕ ਤੁਹਾਨੂੰ ਮੈਂ ਹੋਰ ਫੋਨ ਨੰਬਰ ਦੇਣਾ। ਇਹ ਸੱਜਣ ਮਿੱਤਰ, ਜਦੋਂ ਤੁਸੀਂ ਲੀਗਲ ਬੇਸਮੈਂਟ ਬਣਾਉਣੇ ਆ ਤੇ ਐਂਟਰੈਂਸ ਕੱਢਣੀ ਹੁੰਦੀ ਆ, ਉਦੋਂ ਫਿਰ ਇਹਨਾਂ ਦਾ ਕੰਮ ਸ਼ੁਰੂ ਹੁੰਦਾ। ਤੁਸੀਂ ਸਾਈਡ ਐਂਟਰੈਂਸ ਕੱਢਣੀ ਆ, ਤੁਸੀਂ ਬੈਕ ਯਾਰਡ ਦੇ ਵਿੱਚੋਂ ਐਂਟਰੈਂਸ ਕੱਢਣੀ ਆ, ਤੁਸੀਂ ਇਹਨਾਂ ਨੂੰ ਫੋਨ ਕਰਿਓ, ਇਹਨਾਂ ਨਾਲ ਤਾਲਮੇਲ ਕਰ ਲਿਓ। ਤੇ ਬਹੁਤ ਸੋਹਣਾ ਕੰਮ ਕਰਦੇ ਆ ਜੀ। 647-966-2843 ਇਹਨਾਂ ਦਾ ਨੰਬਰ ਆ। 647-966-2843 647-966-2843 ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਬੈਕਯਾਰਡ ਚੋਂ ਐਂਟਰੈਂਸ ਕੱਢਣੀ, ਸਾਈਡ ਐਂਟਰੈਂਸ ਕੱਢਣੀ ਆ, ਜਾਂ ਵਿੰਡੋਜ਼ ਵੱਡੀਆਂ ਕਰਾਉਣੀਆਂ ਨੇ। ਇਸੇ ਤਰ੍ਹਾਂ ਸਾਡੇ ਇੱਕ ਹੋਰ ਮਿੱਤਰ ਨੇ ਜੀ, ਤੁਹਾਨੂੰ ਉਹਨਾਂ ਦਾ ਨੰਬਰ ਵੀ ਲੈ ਦੇ ਦਿੰਦਾ, ਕਈ ਵਾਰੀ ਤੁਹਾਡੇ ਹੋ ਸਕਦਾ ਉਹ ਕੰਮ ਆ ਜੇ। ਇਹ ਕੀ ਕਰਦੇ ਨੇ ਸੱਜਣ ਨੇ ਜਿਹੜੇ, ਕਈ ਵਾਰੀ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾ ਰਹੇ ਹੁੰਦੇ ਹੋ, ਸਪੋਜ਼ ਤੁਸੀਂ ਹਾਰਡਵੁੱਡ ਲੱਗੀ ਹੋਈ ਆ ਤੁਹਾਡੇ ਘਰ ਦੇ ਵਿੱਚ ਸਾਰੇ ਵੇ, ਉੱਪਰ ਵੀ ਤੇ ਥੱਲੇ ਵੀ ਜਾਂ ਜਿੱਥੇ ਵੀ ਲੱਗੀ ਹੋਈ ਆ, ਤੁਹਾਨੂੰ ਲੱਗਦਾ ਵੀ ਹਾਰਡਵੁੱਡ ਸਾਡੀ ਸੋਹਣੀ ਤਾਂ ਬਹੁਤ ਆ ਪਰ ਉਹਦੇ ਤੇ ਝਰੀਟਾਂ ਪੈ ਗਈਆਂ, ਪੁਰਾਣੀ ਹੋ ਗਈ ਤੇ ਨਵੀਂ ਹਾਰਡਵੁੱਡ ਤੁਸੀਂ ਲਾਉਣੀ ਨਹੀਂ, ਤੁਹਾਨੂੰ ਹਜੇ ਡਿਜ਼ਾਈਨ ਨਹੀਂ ਮਿਲਦਾ ਜਾਂ ਉਹ ਮੈਚ ਨਹੀਂ ਕਰਦੀ ਕਿਸੇ ਤਰੀਕੇ ਦੇ ਨਾਲ। ਅੱਛਾ ਫਿਰ ਇਹ ਦੋਸਤ ਕੀ ਕਰਦੇ ਨੇ, ਇਹ ਤੁਹਾਨੂੰ ਤੁਹਾਡੀ ਜਿਹੜੀ ਹਾਰਡਵੁੱਡ ਆ ਉਸ ਨੂੰ ਸੈਂਡ ਕਰਕੇ ਬੜੇ ਸੋਹਣੇ ਤਰੀਕੇ ਦੇ ਨਾਲ ਸਟੇਨ ਕਰ ਦਿੰਦੇ ਨੇ, ਬੰਦਾ ਕੋਈ ਫਰਕ ਨਹੀਂ ਦੱਸ ਸਕਦਾ ਵੀ ਪੁਰਾਣੀ ਆ ਕਿ ਨਵੀਂ, ਨਾਲੇ ਤੁਹਾਡੇ ਪੈਸੇ ਬਚ ਜਾਂਦੇ ਆ। ਹਾਰਡਵੁੱਡ ਫਲੋਰ ਤੁਹਾਡੇ ਲੱਗੀ ਹੋਈ ਆ, ਨਵੀਂ ਤੁਸੀਂ ਲਾਉਣੀ ਨਹੀਂ, ਪੁਰਾਣੀ ਆ ਜਿਹੜੀ ਉਹ ਪੁਰਾਣੀ ਹੋ ਗਈ ਆ ਜਾਂ ਸਕਰੈਚ ਪੈ ਗਏ ਨੇ, ਉਹ ਘਸਮੈਲੀ ਜੀ ਹੋ ਗਈ ਆ। ਇਹ ਸੱਜਣ ਨੇ ਜਿਹੜੇ ਇਹ ਉਹਨੂੰ ਸੈਂਡ ਕਰਕੇ ਸਟੇਨ ਕਰਕੇ ਤੇ ਨਵੀਂ ਨਕੋਰ ਬਣਾ ਦੇਣਗੇ। ਨੰਬਰ ਇਹਨਾਂ ਦਾ ਨੋਟ ਕਰ ਲਓ, 416-879-2817 416-879-2817 ਤੇ ਰਿੱਕੀ ਨਾਂ ਜੀ ਇਹਨਾਂ ਦਾ, ਤੇ ਬਸ ਫਿਰ ਇਹਨਾਂ ਨੂੰ ਕਾਲ ਕਰ ਲਓ। ਤੇ ਅੱਛਾ ਤੁਹਾਨੂੰ ਪਤਾ ਵੀ ਜਦ ਨਵੀਂ ਹਾਰਡਵੁੱਡ ਲਾਉਂਗੇ ਖਰਚਾ ਬੜਾ ਪਊਗਾ, ਤੇ ਇਹਨਾਂ ਦਾ ਜਿਹੜਾ ਮੁਕਾਬਲਤਨ ਖਰਚਾ ਬਹੁਤ ਸੋਹਣਾ ਤੇ ਬਿਲਕੁਲ ਨਵੀਂ ਨਕੋਰ ਬਣ ਜਾਂਦੀ। 416-879-2817 ਜਾਂ ਤੁਸੀਂ ਸਟੇਅਰ ਕੇਸ ਦਾ ਕੰਮ ਕਰਾਉਣਾ, ਪੌੜੀਆਂ ਵਗੈਰਾ ਹੈਗੀਆਂ ਲਵਾਉਣੀਆਂ ਨੇ ਹਨਾ, ਤੇ ਇਹਨਾਂ ਨਾਲ ਤਾਲਮੇਲ ਤੁਸੀਂ ਜ਼ਰੂਰ ਕਰ ਲਿਓ। ਇੱਕ ਸਾਡੇ ਸਪਾਂਸਰ ਨੇ ਜੀ ਰਾਜਪਾਲ ਬਰਾੜ, ਉਹ ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਪੈਸਾ ਧੇਲਾ ਕਿਵੇਂ ਸਾਂਭਣਾ, ਕਿਵੇਂ ਵੱਧਦਾ ਪੈਸਾ, ਕਿੱਥੇ ਇਨਵੈਸਟ ਕਰੋਗੇ ਤੇ ਪੈਸਾ ਗਰੋ ਕਰੂਗਾ, ਜਾਂ ਆਪਣੇ ਆਪ ਨੂੰ ਫੁੱਲੀ ਪ੍ਰੋਟੈਕਟਡ ਕਿਵੇਂ ਰੱਖਣਾ, ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਡਿਸੇਬਿਲਟੀ, ਕ੍ਰਿਟੀਕਲ ਇੰਸ਼ੋਰੈਂਸ, ਇਹ ਸਾਰੇ ਕਸ ਲਈ ਤੁਸੀਂ ਰਾਜਪਾਲ ਬਰਾੜ ਨਾਲ ਸੰਪਰਕ ਕਰਨਾ। 416-917-1456 ਹੈਗਾ ਜੀ ਇਹਨਾਂ ਦਾ ਨੰਬਰ। ਗੱਲ ਆਪਣੀ ਸਾਇੰਟਿਸਟ ਸਾਹਿਬ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਤੇ ਉਹ ਪਹੁੰਚਦੀ ਆਪਣੀ ਦੇਖੋ ਵਿਗਿਆਨ ਦੀਆਂ ਕਿੰਨੀਆਂ ਗੱਲਾਂ। ਸਰਦਾਰ ਬਲਵਿੰਦਰ ਸਿੰਘ ਆ ਜਿਹੜੇ ਉਹ ਕਾਫੀ ਪੜ੍ਹਦੇ ਲਿਖਦੇ ਰਹਿੰਦੇ ਨੇ, ਅਕਸਰ ਵਿਸ਼ਿਆਂ ਬਾਰੇ ਗੱਲਬਾਤ ਕਰਦੇ ਰਹਿੰਦੇ ਨੇ, ਉਹਨਾਂ ਨੇ ਕਾਫੀ ਸੋਹਣੀ ਇਨਪੁੱਟ ਦਿੱਤੀ ਆ। ਅੱਛਾ ਜਿਹੜੀ ਇਹਨਾਂ ਨੇ ਖੋਜ ਕੀਤੀ ਆ ਜੀ ਉਹਦੇ ਵਿੱਚ, ਵੈਸੇ ਤੁਸੀਂ ਦੇਖੋ ਅੰਦਾਜ਼ਾ ਲਾ ਲਓ, ਜਿਵੇਂ ਫੇਸਬੁੱਕ ਤੇ ਤੁਸੀਂ ਦੇਖਦੇ ਹੋ, ਤੁਸੀਂ ਜਿਹੜੀ ਚੀਜ਼ ਪੜ੍ਹਦੇ ਹੋ ਨਾ, ਇਹੋ ਜਿਹਾ ਐਲਗੋਰਿਥਮ ਬਣਿਆ ਵੀ ਜਿਹੜੀ ਚੀਜ਼ ਤੁਸੀਂ ਪੜ੍ਹਦੇ ਹੋ ਜਿੱਥੇ ਤੁਸੀਂ 2-4 ਵਾਰੀ ਲਾਈਕ ਕਰਤੀ ਕੋਈ, ਕਿਉਂਕਿ ਲਾਈਕ ਤੁਸੀਂ ਉਹ ਨਹੀਂ ਕਰੋਗੇ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ, ਜਿਹੜੀ ਤੁਹਾਡੇ ਦਿਮਾਗੀ ਸਿਸਟਮ ਮੁਤਾਬਕ ਫਿੱਟ ਬੈਠਦੀ ਆ। ਉਹ ਜਿਹੜੀ ਟਾਰਗੇਟਿੰਗ ਹੁੰਦੀ ਆ, ਐਲਗੋਰਿਥਮ ਬਣਿਆ ਹੋਇਆ, ਉਹਦੇ ਚ ਵੀ ਇਹ ਨਿਊਰੋਲ ਨੈਟਵਰਕਸ ਯੂਜ਼ ਹੁੰਦੇ ਨੇ, ਜਾਂ ਜਿਹੜੀ ਦਵਾਈਆਂ ਦੀ ਮੈਡੀਕਲ ਡਾਇਗਨੋਸਿਸ ਹੁੰਦਾ ਉਹਦੇ ਵਿੱਚ ਯੂਜ਼ ਹੁੰਦੀ ਆ। ਤੁਸੀਂ ਤੁਹਾਡੇ ਕੋਲ ਡਾਟਾ ਪਿਆ, ਪੈਸੇ ਧੇਲੇ ਦਾ ਹਿਸਾਬ ਕਿਤਾਬ, ਤੁਸੀਂ ਪ੍ਰੈਡਿਕਸ਼ਨ ਕਰਨੀ, ਅੱਗੇ ਅੰਦਾਜ਼ਾ ਲਾਉਣਾ ਕਿਹੜੇ ਕਿਹੜੇ ਪਾਸੇ ਜਾਊਗਾ ਕੰਮ, ਫਾਈਨੈਂਸ਼ੀਅਲ ਪ੍ਰੈਡਿਕਸ਼ਨ ਉਹਦੇ ਚ ਕੰਮ ਆਉਂਦੀ ਆ। ਅੱਜ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਬਈ ਲੋਡ ਐਨਰਜੀ ਘਟਦੀ ਵੱਧਦੀ, ਜਿਵੇਂ ਆ ਪੀਕ ਲੋਡ ਆਵਰਸ ਹੁੰਦੇ ਨੇ, ਆਫ ਪੀਕ ਲੋਡ ਆਵਰਸ ਹੁੰਦੇ ਨੇ, ਲੋਡ ਆ ਜਿਹੜਾ ਇਲੈਕਟ੍ਰੀਕਲ ਕਿਲੋਵਾਟਸ ਦੇ ਵਿੱਚ, ਇਹਦੀ ਗਿਣਤੀ ਮਿਣਤੀ ਕਰਨੀ, ਉਹਨੂੰ ਫੋਰਕਾਸਟ ਕਰਨਾ ਉਹਦੇ ਚ ਹੁੰਦੀ ਆ। ਕਈ ਥਾਵਾਂ ਤੇ ਤਾਂ ਬਹੁਤ ਲਿਮਿਟਿਡ ਗੱਲਾਂ ਕੀਤੀਆਂ ਆਪਾਂ, ਕਈ ਥਾਵਾਂ ਤੇ ਉਹ ਜਿਹੜੀ ਹੈਗੀ ਆ ਇਹ, ਮੈਂ ਕਹਿੰਦਾ ਜੀ ਕਈ ਥਾਵਾਂ ਤੇ ਨਹੀਂ, ਆਉਣ ਵਾਲੀ ਜਿਹੜੀ ਦੁਨੀਆ ਹੈ ਉਹ ਹੈ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ, ਬਹੁਤ ਸਾਰੇ ਖੇਤਰਾਂ ਦੇ ਵਿੱਚ ਰੈਵੋਲਿਊਸ਼ਨ ਆ ਗਿਆ ਜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਤੇ ਇਹ ਕੰਮ ਆ ਜਿਹੜਾ ਅੱਗੇ ਵਧੀ ਜਾਣਾ, ਤੇ ਇਹ ਸਾਇੰਟਿਸਟ ਨੇ ਇਧਰਲੇ ਪਾਸੇ ਜਿਹੜਾ ਕੰਮ ਕੀਤਾ ਸੀ। ਓਵਰਆਲ ਵਿਗਿਆਨ ਦਾ ਜ਼ਿੰਦਗੀ ਦੇ ਵਿੱਚ ਇੰਨਾ ਰੋਲ ਆ, ਏਡਾ ਵੱਡਾ ਰੋਲ ਆ ਜੀ, ਐਡਾ ਵੱਡਾ ਰੋਲ ਆ, ਆਪਾਂ ਵਿਗਿਆਨ ਬਿਨਾਂ ਜ਼ਿੰਦਗੀ ਜਿਉਂ ਨਹੀਂ ਸਕਦੇ। ਤੁਸੀਂ ਮਾੜਾ ਜਿਹਾ ਸਵੇਰ ਤੋਂ ਉੱਠ ਕੇ ਸੋਚੋ ਤਾਂ ਸਹੀ, ਮਾੜਾ ਜਿਹਾ ਸੋਚਿਓ, ਪਹਿਲੀ ਗੱਲ ਜਿੱਥੇ ਤੁਸੀਂ ਆਰਾਮ ਨਾਲ ਸੁੱਤੇ ਪਏ ਹੋ ਉੱਥੇ ਹੀ ਦੇਖੋ ਬਈ, ਜੇ ਪ੍ਰੋਪਰ ਏਸੀ ਦੀ ਠੰਡ ਨਾ ਹੋਵੇ ਜਾਂ ਸਰਦੀਆਂ ਦੇ ਵਿੱਚ ਹੀਟ ਨਾ ਹੋਵੇ, ਤੁਹਾਨੂੰ ਨੀਂਦ ਆਜੂ ਵਧੀਆ, ਉਹ ਵਿਗਿਆਨ ਦੀ ਦੇਣੀ ਆ ਜੀ। ਜਿਹੜੇ ਮੰਜੇ ਤੇ ਪਏ, ਹੁਣ ਤੁਸੀਂ ਕਹੋਗੇ ਮੰਜੇ ਤਾਂ ਅਸੀਂ ਬਾਣ ਵਾਲੇ ਮੰਜੇ ਵੀ ਹੁੰਦੇ ਸੀ, ਪਾਵੇ ਲੱਗੇ ਹੁੰਦੇ ਸੀ, ਠੀਕ ਆ ਉਹ ਵੀ ਵਿਗਿਆਨ ਦੀ ਦੇਣੀ ਆ। ਇਹ ਗੱਲਾਂ ਚੱਲੀਆਂ, ਵਿਗਿਆਨ ਆਏ ਨਹੀਂ ਕੋਈ ਲੋਕਾਂ ਦੇ ਨਾਲੋਂ ਟੁੱਟਿਆ ਹੋਇਆ, ਕਿਸੇ ਚੀਜ਼ ਨੂੰ ਕਿਸੇ ਕੰਮ ਕਰਨ ਨੂੰ ਕੋਈ ਢੰਗ ਤਰੀਕਾ ਜਿਹੜਾ ਅਖਤਿਆਰ ਕਰਨਾ, ਸਭ ਤੋਂ ਜਿਹੜਾ ਵਧੀਆ ਤਰੀਕਾ ਹੌਲੀ ਹੌਲੀ ਸਾਡੀ ਪ੍ਰੈਕਟਿਸ ਦੇ ਵਿੱਚੋਂ ਜਿਹੜਾ ਇਜਾਦ ਹੋ ਗਿਆ, ਜਿਹੜਾ ਸਾਡੇ ਸਾਹਮਣੇ ਆ ਗਿਆ, ਉਹ ਵਿਗਿਆਨਕ ਢੰਗ ਨਾਲ ਹੀ ਸਾਹਮਣੇ ਆਇਆ ਬਸ। ਅੱਛਾ ਫਿਰ ਸਵੇਰੇ ਉੱਠ ਕੇ ਤੁਸੀਂ ਮੰਜੇ ਤੋਂ ਉੱਠ ਖੜੇ ਜੀ, ਜਿਹੜੇ ਕੱਪੜੇ ਪਾਏ ਉਹ ਵੀ ਵਿਗਿਆਨ ਦੀ ਦੇਣੀ ਆ। ਹੁਣ ਤੁਸੀਂ ਕਹੋ ਕੱਪੜੇ ਤਾਂ ਸਾਡੇ ਉੱਥੇ ਖੱਡੀਆਂ ਬੁਣਦੇ ਹੁੰਦੇ ਸੀ, ਉਹ ਵੀ ਵਿਗਿਆਨ ਹੀ ਆ ਜੀ। ਅੱਛਾ ਸਵੇਰੇ ਉੱਠ ਕੇ ਅਜੇ ਜਿਹੜੇ ਵਾਸ਼ਰੂਮ ਚੋਂ ਤੁਸੀਂ ਟੂਟੀ ਦੇ ਨਾਲ ਪਾਣੀ ਕੱਢਿਆ ਤੇ ਮੂੰਹ ਧੋਤਾ, ਉਹ ਦੇਖੋ ਤਾਂ ਸਹੀ ਕਿੱਥੋਂ ਚੱਲ ਕੇ ਪਾਣੀ ਕਿੱਥੇ ਪਹੁੰਚਿਆ ਤੇ ਕਿਹੜੇ ਕਿਹੜੇ ਇੰਜਣ ਲੱਗੇ ਹੋਏ ਨੇ ਉਹਨੂੰ, ਮੋਟਰਾਂ ਪੰਪ ਲੱਗੇ ਹੋਏ ਨੇ ਉਹ ਪਾਣੀ ਆਇਆ ਤੁਹਾਡੇ ਅੱਗੇ ਪਾਣੀ ਜਾ ਕੇ ਜਦੋਂ ਵੇਸਟ ਹੋ ਗਿਆ ਸੀਵਰੇਜ ਰਾਹੀਂ ਕਿਵੇਂ ਉਹ ਦੁਬਾਰਾ ਪਿਊਰੀਫਾਈ ਹੋਣਾ ਜਾਂ ਵੇਸਟ ਬਣਨਾ ਉਹ ਸਭ ਵਿਗਿਆਨ ਦੀ ਕਾਢ ਆ। ਜਿਹੜੇ ਸ਼ਾਵਰ ਥੱਲੇ ਸਿਰ ਰੱਖਿਆ ਤੁਸੀਂ ਉਹ ਵੀ, ਜਿਹੜਾ ਸਾਬਣ ਸ਼ੈਂਪੂ ਲਾਇਆ ਉਹ ਵੀ, ਚਲੋ ਇਹਨੂੰ ਛੱਡੋ, ਜਿਹੜੀ ਪਤੀਲੀ ਚ ਬਣਾਈ ਚਾਹ ਉਹ ਵੀ ਵਿਗਿਆਨ ਦੀ ਆ, ਤੇ ਜਿਹੜਾ ਤੁਸੀਂ ਖਾਣਾ ਤਿਆਰ ਕਰਕੇ ਤੁਹਾਡੇ ਸਾਹਮਣੇ ਆ ਗਿਆ ਉਹ ਵੀ ਵਿਗਿਆਨ ਹੀ ਆ, ਤੇ ਜਿਹੜੀ ਕਾਰ ਚ ਬੈਠ ਕੇ ਤੁਸੀਂ ਆਫਿਸ ਪਹੁੰਚ ਗਏ, ਜਿਹੜੇ ਟਰੱਕ ਚ ਬੈਠ ਕੇ ਤੁਸੀਂ ਕਮਾਈ ਕੀਤੀ, ਜਿਹੜੀ ਮਸ਼ੀਨ ਤੇ ਤੁਸੀਂ ਕਮਾਈ ਕੀਤੀ ਰੁਜ਼ਗਾਰ, ਇਹ ਸਭ ਵਿਗਿਆਨ ਦੀ ਦੇਣ ਜੀ। ਐਵੇਂ ਹੁਣ ਤੁਸੀਂ ਬਾਕੀਆਂ ਨੂੰ ਨਾ ਜ਼ਿਆਦਾ ਵਡਿਆਇਆ ਕਰੋ, ਆਲੇ ਦੁਆਲੇ ਸਾਰੇ ਆਪਣੇ ਨੇਚਰ ਐਂਡ ਸਾਇੰਸ ਆ, ਸਾਇੰਸ ਨੇਚਰ ਨੂੰ ਬੁੱਝਣ ਦੀ ਕੋਸ਼ਿਸ਼ ਕਰਦੀ ਹੈ, ਤੇ ਨੇਚਰ ਦੇ ਵਿੱਚ ਜੋ ਕੁਝ ਚੰਗਾ ਪਿਆ ਉਹਨੂੰ ਢਾਲ ਕੇ ਉਹਨੂੰ ਆਪਣੇ ਮੁਤਾਬਕ ਵੇਖ ਕੇ ਉਹਦੇ ਪਿੱਛੇ ਜਿਹੜੇ ਕਾਰਨ ਪਏ ਨੇ ਉਹਨਾਂ ਕਾਰਨਾਂ ਨੂੰ ਲੱਭ ਕੇ ਬੰਦੇ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਹਨਾ ਵਿਗਿਆਨ ਆ ਜਿਹੜਾ ਤੁਹਾਡੀ ਕਲਪਨਾ ਨੂੰ, ਤੁਹਾਡੇ ਟੈਲੈਂਟ ਨੂੰ ਨਾ ਬਸ ਇਹੋ ਜਿਹੀ ਖੰਭ ਲਾ ਦਿੰਦਾ, ਸੱਚੀ ਮੁੱਚੀ ਖੰਭ ਹੀ ਲਾ ਦਿੰਦਾ। ਜਿਵੇਂ ਸਦੀਆਂ ਪਹਿਲਾਂ ਕਿਸੇ ਨੇ ਕਿਆਸਰੇ ਕੀਤੀ ਹੋਊਗੀ ਵੀ ਉਹ ਪੰਛੀ ਉੱਡੇ ਜਾਂਦੇ, ਕਾਸ਼ ਮੈਂ ਵੀ ਉੱਡ ਸਕਾਂ, ਉੱਡ ਗਿਆ ਨਾ ਫਿਰ ਜਹਾਜ਼ ਵੜ ਕੇ। ਜਹਾਜ਼ ਤਾਂ ਛੱਡੋ ਜੀ, ਰਾਕੇਟ ਚੱਲਦਾ ਵੀ ਕਿੰਨੀ ਸਪੀਡ ਨਾਲ ਆ, ਜਦੋਂ ਧਰਤੀ ਦੇ ਐਟਮੋਸਫੀਅਰ ਤੋਂ ਬਾਹਰ ਜਾਣ ਦੀ ਗੱਲ ਆਉਂਦੀ ਹੈ ਨਾ, ਉਹ ਵਿਗਿਆਨ ਨੇ ਸਾਰੀਆਂ ਕੈਲਕੂਲੇਸ਼ਨਾਂ ਕਰਕੇ ਦੇ ਦਿੱਤੀਆਂ ਬਈ ਬੰਦੇ ਆ ਕੀਤੀਆਂ ਤਾਂ ਸਾਇੰਟਿਸਟ ਨੇ ਬਈ, ਜੇ ਤੂੰ ਰਾਕਟ ਹੌਲੀ ਛੱਡੇਗਾ ਨਾ ਕੋਈ ਚੀਜ਼, ਤੇ ਇਹਨੇ ਦੁਬਾਰਾ ਵਾਪਸ ਧਰਤੀ ਤੇ ਡਿੱਗਿਆ ਆਉਣਾ। ਤਾਂ ਉਹਨਾਂ ਨੇ ਕੈਲਕੂਲੇਟ ਕੀਤੀ ਐਸਕੇਪ ਵੈਲੋਸਿਟੀ 11.3 ਕਿਲੋਮੀਟਰ ਪਰ ਸੈਕਿੰਡ ਸ਼ਾਇਦ, ਕਿਉਂਕਿ ਬੜੀ ਦੇਰ ਹੋ ਗਈ ਪੜਿਆ ਨੂੰ ਹੁਣ ਯਾਦ ਨਹੀਂ ਰਹਿੰਦਾ, ਮਤਲਬ 11.3 ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਜਦੋਂ ਕੋਈ ਚੀਜ਼ ਧਰਤੀ ਤੋਂ ਛੱਡੀ ਜਾਂਦੀ ਉਹ ਧਰਤੀ ਤੇ ਵਾਪਸ ਨਹੀਂ ਆਉਂਦੀ, ਉਹ ਧਰਤੀ ਦੀ ਖਿੱਚ ਨੂੰ ਕੈਂਸਲ ਕਰਕੇ ਐਟਮੋਸਫੀਅਰ ਸਾਡੀ ਗ੍ਰੈਵਿਟੀ ਦੇ ਖੇਤਰ ਚੋਂ ਬਾਹਰ ਨਿਕਲ ਜਾਂਦੀ ਹੈ। ਰਾਕਟਾਂ ਨੂੰ ਘੱਟੋ ਘੱਟ ਇੰਨੀ ਸਪੀਡ ਨਾਲ ਛੱਡਿਆ ਜਾਂਦਾ, ਫੇਰ ਉਹ ਅਰਥ ਦੀ ਖਿੱਚ ਨੂੰ ਨਾ ਫੇਰ ਉਹ ਕੈਂਸਲ ਕਰਕੇ ਬਾਹਰ ਨਿਕਲਦੇ ਆ। ਮਤਲਬ ਹਰ ਪਾਸੇ ਜੀ ਸਾਡੇ ਵਿਗਿਆਨਕ ਢੰਗ ਤਰੀਕੇ ਕਾਰਨ ਕੁਦਰਤ ਆ ਜਿਹੜੀ ਨਾ, ਕੁਦਰਤ ਦੇ ਵਿੱਚ ਹੈ ਹੀ ਵਿਗਿਆਨ ਜੀ। ਇੱਕ ਦਿਨ ਆਪਾਂ ਗੱਲ ਕੀਤੀ ਸੀ ਕੁਦਰਤ ਮੈਥਮੈਟਿਕਸ ਆ, ਅੱਜ ਆਪਾਂ ਗੱਲ ਕਰ ਰਹੇ ਹਾਂ ਵੀ ਕੁਦਰਤ ਹੈ ਹੀ ਵਿਗਿਆਨ, ਕਿਉਂਕਿ ਨੇਚਰ ਨਾ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਮੈਨੀਫੈਸਟ ਕਰਦੀ ਹੈ। ਸਾਨੂੰ ਲੱਗਦੀ ਹੈ ਬੜੀ ਸਿੰਪਲ ਪਰ ਬੜੀ ਕੰਪਲੈਕਸ ਆ, ਤੇ ਕੰਪਲੈਕਸਿਟੀ ਦੇ ਪਿੱਛੇ ਜਦੋਂ ਕਾਰਨ ਲੱਭਦੇ ਹੋ ਉਹ ਵਿਗਿਆਨਕ ਕਾਰਨ ਸਾਨੂੰ ਲੱਭਣੇ ਪੈਂਦੇ। ਹਾਂਜੀ ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਾ ਜੀ ਤੁਸੀਂ ਆਏ ਨਾ, ਹਾਂਜੀ ਆਉਂਦਾ ਯਾਰ ਹੋ ਜੀ ਤੁਸੀਂ।
ਹੈਲੋ ਬਰਾੜ ਸਾਹਿਬ,
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਸਮਾਂ ਥੋੜਾ ਰਹਿ ਗਿਆ।
ਬਸ ਮੈਨੂੰ ਪਤਾ ਮੈਂ ਕੁਛ ਸੈਕਿੰਡ ਲੈਣੇ ਆ,
ਲਓ ਜੀ
ਸਾਇੰਸ ਦੀ ਗੱਲਬਾਤ ਤਾਂ ਕਰ ਲਈ ਆ, ਤੇ ਜਿਹੜਾ ਮੇਰਾ ਰੱਬ ਆ ਉਹਦਾ ਜੀ ਬਣੂ।
ਹੁਣ ਤੁਸੀਂ ਜਾਂਦੇ ਜਾਂਦੇ ਨਾ ਦੇਖੋ ਮੈਂ ਤਾਂ ਨਹੀਂ ਸੀ ਗੱਲ
ਕਰਨਾ,
ਹੈਂਜੀ
ਪੰਗਾ ਪਾਪਾ।
ਉਹ ਫਿਰ ਪਤਾ ਕੀ ਹੈ, ਦੇਖੋ ਆਪਾਂ ਕੋਈ ਬੰਦਾ ਆਪਾਂ ਪਰਸਨਲੀ ਨਾ ਸਾਰੇ ਜਿੰਨੇ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਸਾਰਿਆਂ ਦਾ ਸਤਿਕਾਰ ਕਰ, ਇਨਸਾਨ ਆ ਨਾ ਭਾਈ ਭਾਈ ਆ, ਹਿੰਦੂ ਸਿੱਖ ਮੁਸਲਮਾਨ ਆਸਤਿਕ ਨਾਸਤਿਕ ਹੈ ਨਾ, ਪਰ ਆਪਾਂ ਅੱਜ ਵਿਗਿਆਨ ਦੀਆਂ ਗੱਲਾਂ ਕਰ ਰਹੇ ਹਾਂ। ਰੱਬ ਜੀ ਦਾ
ਨਾਸਤਿਕ ਬਣਾ ਦੇਣਾ
ਹੈ ਜੀ,
ਤੁਸੀਂ ਮੈਨੂੰ ਵੀ ਨਾਸਤਿਕ, ਮੈਂ ਤਾਂ ਉੱਦਾਂ ਬਣਿਆ 90% ਦਾਸਕ ਰਹਿੰਦਾ।
ਨਹੀਂ ਚਲੋ ਨਾਸਤਿਕ ਤਾਂ ਆਸਤਿਕ ਦਾ ਬੜਾ ਵੱਡਾ ਮਸਲਾ, ਬੰਦਾ ਨਾ ਬੰਦਾ ਹਿਊਮਨਿਸਟ ਹੋਣਾ ਚਾਹੀਦਾ, ਭਾਵੇਂ ਆਸਤਿਕ ਆ ਭਾਵੇਂ ਨਾਸਤਿਕ ਆ, ਮਾਨਵਤਾਵਾਦੀ ਹੋਣਾ ਚਾਹੀਦਾ ਹੈ ਨਾ।
ਹਾਂਜੀ ਹਾਂਜੀ,
ਚਲੋ ਉਹ ਤਾਂ ਟਕਰਾਅ ਚੱਲਦਾ ਹੁੰਦਾ ਜੀ ਸਦੀਆਂ ਤੋਂ, ਕੋਈ ਕਹਿੰਦਾ ਰੱਬ ਇਹੋ ਜਿਹਾ, ਕੋਈ ਕਹਿੰਦਾ ਪੁਜਾਰੀ ਦਾ ਰੱਬ ਆ, ਕੋਈ ਕਹਿੰਦਾ ਸਾਡਾ ਰੱਬ ਆ, ਕੋਈ ਕਹਿੰਦਾ ਰੱਬ ਕਿਸੇ ਫਾਰਮ ਚ ਆ, ਹੈ ਨਾ।
ਭਾਜੀ ਜੋ ਸਿਸਟਮ ਆ, ਮੈਂ ਤਾਂ ਨਾ ਜੋ ਜਿਹੜੀ ਆਪਾਂ ਕੁਦਰਤੀ ਗੱਲ ਕਰਦੇ ਆ ਤੁਸੀਂ,
ਹਾਂਜੀ
ਕੁਦਰਤੀ ਜੋ ਸਿਸਟਮ ਚੱਲ ਰਿਹਾ ਮੈਂ ਤਾਂ ਇਹਨੂੰ ਰੱਬ ਮੰਨਦਾ, ਰੱਬ ਕਿਤੇ ਨੀ ਹੈਗਾ, ਜਿਹੜਾ ਸਿਸਟਮ ਆ ਇਹੋ ਰੱਬ ਆ।
ਧੰਨਵਾਦ ਜੀ, ਧੰਨਵਾਦ। ਕੁਦਰਤ ਪ੍ਰਤੱਖ ਆ ਜੀ, ਜਿਹੜੀ ਨੇਚਰ ਆ ਉਹ ਪ੍ਰਤੱਖ ਆ ਸਾਡੇ ਸਾਹਮਣੇ ਆ, ਨੇਚਰ ਹੈ ਨਾ,
ਬਿਲਕੁਲ
ਹੈ ਨਾ, ਆਹ ਸਾਹਮਣੇ। ਤੇ ਇਹ ਉਹ ਹੈਗਾ ਜੀ ਤੁਸੀਂ ਗੱਲ ਕਰ ਰਹੇ ਹੋ, ਉਹ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ, ਉਹ ਹੈਗਾ ਅਪ੍ਰਤੱਖ, ਉਦੋਂ ਆਪੋ ਆਪਣੇ ਮੰਨਣ ਦੇ ਢੰਗ ਨੇ, ਕਈ ਉਹਨੂੰ ਕਲਪਿਤ ਕਹਿੰਦੇ ਆ, ਕਈ ਉਹਨੂੰ ਵੇ ਆਫ ਲਾਈਫ ਕਹਿੰਦੇ ਆ, ਉਹ ਸਾਰਿਆਂ ਦੇ ਆਪੋ ਆਪਣੇ ਨੇ, ਕੋਈ ਕਹਿੰਦਾ ਅੰਦਰ ਵੱਸਦਾ, ਕੋਈ ਕਹਿੰਦਾ ਬਾਹਰ ਵੱਸਦਾ, ਕੋਈ ਕਹਿੰਦਾ ਧਾਰਮਿਕ ਸਥਾਨ ਚ ਬੈਠਾ, ਹੈ ਨਾ, ਉਹ ਜੀ ਉਹਨਾਂ ਦੇ ਕੰਮ ਨੇ ਉਹੀ ਜਾਣਨ। ਠੀਕ ਹੈ ਕਿ
ਨਹੀਂ, ਉਹ ਗਧੀ ਗੇੜ ਚ ਫਸਾਏ ਆ ਉਹਨਾਂ ਨੇ, ਸਾਡੇ ਬਾਬੇ ਨਾਨਕ ਨੇ ਬੜੀਆਂ ਥੋੜੀਆਂ ਗੱਲਾਂ ਕਲੀਅਰ ਤਾਂ ਕੀਤੀਆਂ, ਇਹਨੂੰ ਸਮਝ ਤਾਂ ਲੱਗਦੀ ਨੀ, ਇਹਨਾਂ ਨੂੰ 99% ਗੁਰਬਾਣੀ ਕੀ ਕਹਿੰਦੀ ਹੈਗੀ ਆ।
ਚਲੋ ਮਿਹਰਬਾਨੀ, ਧੰਨਵਾਦ, ਅੱਜ ਆਪਾਂ ਕੋਈ ਕੇਂਦਰ ਨਹੀਂ ਕਰਨਾ, ਆਪਾਂ ਫੇਰ ਕਿਸੇ ਦਿਨ ਇਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ।
ਨਹੀਂ ਮੈਂ ਰੂਆ ਨਹੀਂ ਕਰਦਾ ਹੈਗਾ ਕਿਸੇ ਨਾਲ ਵੀ, ਪਰ ਜਦੋਂ ਹੈ ਨਾ ਅਸੀਂ ਉਹਨੂੰ ਚੀਜ਼ ਨੂੰ, ਜੇ ਹੁਣ ਮੈਂ ਕਿਤਾਬ ਪੜ੍ਹੀ ਆ ਕੋਈ, ਮੈਂ ਸਮਝੀ ਨੀ ਉਹ, ਪੜ੍ਹਦਾ ਲਈ ਆ ਮੈਂ ਆਪਣੇ ਮੇਰੇ ਬੰਦੇ ਹੈਗੇ ਆ, ਮੇਰੇ ਰਿਸ਼ਤੇਦਾਰ ਹੈਗੇ ਆ,
ਮਿਹਰਬਾਨੀ, ਧੰਨਵਾਦ, ਸਾਡਾ ਸਮਾਂ ਹੋ ਗਿਆ ਜੀ, ਮਾਫ਼ੀ ਚਾਹੁੰਦੇ। ਮੈਂ ਨਾ ਇੱਕ ਜ਼ਰੂਰੀ ਸੁਨੇਹਾ ਦੇਣਾ ਸੀ,
ਜਿਹੜੇ ਸੱਜਣ ਮਿਹਰਬਾਨੀ ਦੋਸਤੋ, ਪਾਵਰ ਆਫ ਸੇਲ ਤੇ ਲਿਸਟਿੰਗ ਨੇ ਜੀ ਕਾਫੀ ਸਾਰੀਆਂ ਜਿੱਥੇ ਤੁਹਾਨੂੰ ਫਾਇਦਾ ਹੋ ਸਕਦਾ। ਦੇਖੋ ਤੁਸੀਂ ਆਪਣੇ ਘਰ ਖੁਸ਼ ਹੋ, ਵਧੀਆ ਗੱਲ ਆ, ਪਰ ਜਿਹੜਾ ਸੱਜਣ ਪ੍ਰੋਪਰਟੀ ਭਾਲ ਰਿਹਾ 8 ਲੱਖ ਤੋਂ ਲੈ ਕੇ 3 ਮਿਲੀਅਨ ਤੱਕ ਦੀਆਂ ਲਿਸਟਿੰਗਾਂ, ਸੈਮੀ ਡਿਟੈਚਡ, ਟਾਊਨ ਹਾਊਸ, ਸਿੰਗਲ ਕਾਰ ਡਿਟੈਚਡ, ਡਿਟੈਚਡ ਘਰ, ਜਿਹੜਾ ਘਰ 16 ਲੱਖ 17 ਲੱਖ ਦਾ ਤੁਹਾਨੂੰ 3000 ਸਕੁਅਰ ਫੀਟ ਮਿਲਦਾ ਨਾ, ਹੋ ਸਕਦਾ ਤੁਹਾਨੂੰ 12-13 ਲੱਖ ਦਾ ਹੀ ਮਿਲ ਜੇ। ਪਾਵਰ ਆਫ ਸੇਲ ਲਿਸਟਿੰਗ ਦਾ ਇਹ ਫਾਇਦਾ ਹੁੰਦਾ। ਇਸ ਕਰਕੇ ਸੰਪਰਕ ਕਰ ਲਿਓ, ਨੰਬਰ ਤੁਹਾਨੂੰ ਮੈਂ ਦੇ ਦਿੰਦਾ 647-384-36, 6473008436, ਜਾਂ ਨੰਬਰ ਰਾਣਾ ਜੀ ਦਾ 905-915-84-84, ਦੋਨਾਂ ਫੋਨਾਂ ਚੋਂ ਕਿਸੇ ਵੀ ਫੋਨ ਤੇ ਕਾਲ ਕਰ ਲਿਓ ਤੇ ਤੁਹਾਨੂੰ ਫਾਇਦਾ ਹੋਜੂ, ਤੁਹਾਡਾ ਫਾਇਦਾ ਹੋ ਗਿਆ ਤੇ ਸਾਡਾ ਵੀ ਫਾਇਦਾ ਹੋਜੂ ਜੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
Truck ka ghoomta paya Canada ki maishat ki tarakki ka zame. Aapka truck sadkon par raaj kare aur Canada ki maishat tarakki ki raah par gamzan rahe. Truck manual ya phir automatic.